ਧੰਨ ਗੁਰ ਕਲਗੀਧਰ ਪਾਤਸ਼ਾਹ ਜੀ, ਸਭਨਾ ਦੀਆਂ ਮਨੋਕਾਮਨਾ ਪੂਰੀਆਂ ਕਰਨ ਵਾਲੇ, ਸਭਨਾ ਗੁਰਸਿੱਖਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ, ਜਿਹੜੇ ਆਪਣੇ ਕੌਤਕ ਕਰ ਰਹੇ ਹਨ ਕਿ ਭਾਈ ਕੀਰਤੀਆ ਜੋ ਗੁਰੂ ਘਰ ਦਾ ਚੋਰ ਬਰਦਾਰ ਹੈ, ਚੋਰ ਬਰਦਾਰ ਦਾ ਅਰਥ ਹੈ ਕਿ ਚੋਰ ਸਾਹਿਬ ਕਰਨਾ ਮਹਾਰਾਜ ਜੀ ਨੂੰ ਚੋਰ ਸਾਹਿਬ ਕਰ ਰਿਹਾ ਸੀ ਕਿ ਇੱਕ ਕਲੰਦਰ ਇੱਕ ਭਾਲੂ ਲੈ ਕੇ ਆਇਆ। ਸਾਰੇ ਗੁਰਸਿੱਖ ਦੇਖਣ ਲੱਗੇ, ਬੜਾ ਹਾਸ ਰਸ ਛਾ ਗਿਆ ਭਾਰੀ ਸਭਾ ਵਿਖੇ, ਤੇ ਮਹਾਰਾਜ ਜੀ ਨੇ ਆਖਿਆ, ਕੀਰਤੀਆ ਇਹਨੂੰ ਪਛਾਣਿਆ, ਇਹ ਤੇਰਾ ਪਿਤਾ ਸੋਭਾ ਰਾਮ ਹੈ। ਸੋਭਾ ਰਾਮ ਲਿਖਿਆ ਗਿਆਨੀ ਗਿਆਨ ਸਿੰਘ ਨੇ, ਤੇ ਇੱਥੇ ਆਇਆ ਗੁਰਦਾਸ ਜੀ, ਗੁਰੂ ਕਾ ਦਾਸ ਤੇ ਨਾਮ ਸੀ ਗੁਰਦਾਸ। ਤਵਾਰੀ ਗੁਰੂ ਖਾਲਸੇ ਵਿਖੇ ਉੱਥੇ ਨਾਮ ਸੋਭਾ ਰਾਮ ਆਇਆ, ਇਹ ਤੇਰਾ ਪਿਤਾ ਸੋਭਾ ਰਾਮ ਹੈ। ਤੇ ਸੁਣ ਕੇ ਬੜਾ ਹੈਰਾਨ ਹੋਇਆ ਕਿ ਮਹਾਰਾਜ ਕਿ ਜਿਹੜਾ ਤੁਹਾਡੇ ਘਰ ਦੀ ਸੇਵਾ ਕਰੇ, ਗੁਰਸਿੱਖਾਂ ਨੂੰ ਦੇਗ ਵੰਡੇ ਤੇ ਉਹ ਭਾਲੂ ਬਣੇ। ਸਤਿਗੁਰ ਆਖਦੇ, ਹਾਂ, ਜਿਹਦੇ ਮਨ ਵਿੱਚ ਜੋ ਇੱਛਾ ਹੈ, ਜੋ ਵਾਸ਼ਨਾ ਹੈ, ਜਾਂ ਜਿਸ ਨੂੰ ਜੋ ਬਚਨ ਹੋ ਜਾਣ, ਉਹ ਜ਼ਰੂਰ ਪੂਰੇ ਹੁੰਦੇ ਹਨ। ਇਹ ਗੁਰੂ ਕੇ ਸਿੱਖ ਨੇ ਬਚਨ ਕੀਤੇ, ਉਹ ਨਾਮ ਰਸੀਏ ਵਾਲਾ ਇਹ ਗੁਰੂ ਕਾ ਸਿੱਖ ਗੱਡੇ ਲੈ ਕੇ ਜਾ ਰਿਹਾ ਸੀ ਕਿ ਮਨ ਵਿਖੇ ਇੱਕ ਉਮੰਗ ਜਾਗੀ ਕਿ ਸਤਿਗੁਰੂ ਮਹਾਰਾਜ ਦਾ ਡੇਰਾ ਇੱਥੇ ਹੈ, ਆ ਕੇ ਦਰਸ਼ਨ ਕਰ ਲਵਾਂ। ਦਰਸ਼ਨ ਕੀਤੇ, ਦੇਗ ਲੈਣ ਲੱਗਾ, ਆਖਣ ਲੱਗਾ, ਭਾਈ ਸਾਹਿਬ ਜੀ, ਸੋਭਾ ਰਾਮ ਜੀ, ਥੋੜਾ ਕਿਣਕਾ ਜਾ ਦੇ ਦੋ। ਅੰਦਰ ਸ਼ਰਧਾ ਸੀ ਕਿਣਕਾ ਲੈ ਕੇ ਤ੍ਰਿਪਤ ਹੋਣ ਵਾਲਾ, ਪਰ ਤੇਰਾ ਪਿਤਾ ਇਹ ਸੋਭਾ ਰਾਮ ਅੰਦਰੋਂ ਨਾਮ ਰਸ ਦਾ ਧਾਰਨ ਹੀ ਨਹੀਂ ਸੀ, ਸਿਦਕ ਵਾਲਾ ਨਹੀਂ, ਭਰੋਸੇ ਵਾਲਾ ਨਹੀਂ, ਤੇ ਉਹਦੇ ਕੱਪੜੇ ਦੇਖ ਕੇ, ਲਿਬਾਸ ਵੇਖ ਕੇ ਬੜਾ ਉਹਨੂੰ ਭੈੜਾ ਆਖਿਆ ਵੀ ਤੂੰ ਤਾਂ ਭਾਲੂ ਵਾਂਗ ਐਵੇਂ ਲਿਬੜਿਆ ਹੋਇਆ। ਤੇ ਉਸ ਗੁਰੂ ਕੇ ਸਿੱਖ ਨੇ ਉਹ ਕਣਕਾ ਚੁੱਕਿਆ, ਧਰਤੀ ਤੋਂ ਆਪਣੇ ਮੂੰਹ ਚ ਪਾਇਆ, ਆਖਣ ਲੱਗਾ, ਮੈਂ ਕਿਉਂ ਭਾਲੂ ਬਣਾ, ਭਾਲੂ ਤੂੰ ਬਣ। ਤੇ ਉਸ ਗੁਰੂ ਕੇ ਸਿੱਖ ਦਾ ਬਚਨ ਪ੍ਰਫੁੱਲਿਤ ਹੋਇਆ ਤੇ ਤੇਰਾ ਪਿਤਾ ਇਸ ਜੋਨ ਵਿਖੇ ਆਇਆ। ਆਖਣ ਲੱਗਾ, ਸਤਿਗੁਰੂ ਜੀ, ਹੁਣ ਬਖਸ਼ਿਸ਼ ਕਰੋ, ਇਹਦਾ ਕਲਿਆਣ ਕਰੋ, ਮੁਕਤੀ ਕਰੋ। ਫਿਰ ਸਤਿਗੁਰੂ ਮਹਾਰਾਜ ਜੀ ਨੇ ਕੁਛ ਪੈਸੇ ਦੇ ਕੇ ਉਹਨਾਂ ਤੋਂ ਖਰੀਦਣਾ ਚਾਹਿਆ, ਪਰ ਉਹ ਲਾਲਚ ਵਿਖੇ ਬਹੁਤੇ ਆ ਗਏ। ਜਦੋਂ ਕੋਈ ਲਾਲਚੀ ਬਣ ਜਾਵੇ, ਫਿਰ ਗੁਰੂ ਕੇ ਸਿੱਖ ਕੋਲ ਦੂਜੇ ਵੀ ਸਾਧਰ ਹਨ, ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ। ਫਿਰ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਹੁਕਮ ਅਨੁਸਾਰ ਹੱਲਾ ਮਾਰਿਆ, ਖੋਹ ਕੇ ਲਿਆਏ। ਜਦੋਂ ਖੋਹ ਕੇ ਲਿਆਏ, ਉਹਦੀ ਮੁਕਤੀ ਕੀਤੀ ਮਹਾਰਾਜ ਜੀ ਨੇ, ਆਪਣਾ ਸ਼ੀਤ ਪ੍ਰਸ਼ਾਦ ਛਕਾਇਆ ਤੇ ਉਹਨੂੰ ਉਸ ਜੂਨ ਤੋਂ ਮੁਕਤ ਕਰਕੇ ਪਰਮ ਪਦ ਦੀ ਦਾਤ ਬਖਸ਼ੀ। ਐਸੇ ਗੁਰ ਕਲਗੀਧਰ ਪਾਤਸ਼ਾਹ ਸਭਨਾ ਦਾ ਕਲਿਆਣ ਕਰ ਰਹੇ ਹਨ। ਅੱਜ ਉਹਨਾਂ ਜੀ ਬਾਰੇ ਮਹਾਕਵੀ ਸੰਤੋਖ ਸਿੰਘ ਜੀ ਬੜੀ ਸੁੰਦਰਤਾ ਬਿਆਨ ਕਰ ਰਹੇ ਹਨ। ਆਓ, ਇਹ ਸੁੰਦਰ ਦ੍ਰਿਸ਼ ਬੀਰ ਅਸੀਂ ਕਿਰਿਆ ਮਹਾਰਾਜ ਜੀ ਦੀ ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਜਿਉਂ ਬੁਲਾਵਾ ਹੈ ਤਿਉਂ ਬੋਲਾ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਆਓ ਸਾਰੇ ਮਾਈ ਭਾਈ ਗੁਰੂ ਕੇ ਪਿਆਰੇ, ਗੁਰੂ ਕਿਰਪਾ ਸਦਕਾ ਆਪਣੀ ਸੁਰਤੀ ਬਿਰਤੀ ਉਗਾਗਰ ਕਰਦੇ ਹਾਂ, ਸ਼ਰਧਾ ਸਤਕਾਰ ਨਾਲ ਗਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿ ਗੁਰੂ ਸਾਹਿਬ ਜੀਓ, ਦੋਇਰਾ। ਇਸ ਪ੍ਰਕਾਰ ਸ਼੍ਰੀ ਸਤਿਗੁਰ ਗੋਬਿੰਦ ਸਿੰਘ ਸੁਜਾਨ,
ਇਸ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਨ, ਇਹ ਮਹਾਨ ਯੋਧੇ ਐਸੇ ਤਪਸਵੀ ਜਨ,
ਬਲ ਜੁਤ ਵਧੈ ਸਰੀਰ ਬਡ, ਕਰੈ ਨਰਨ ਕਲਿਆਣ।
ਸਤਿਗੁਰ ਮਹਾਰਾਜ ਦਾ ਸਰੀਰ ਵਧ ਰਿਹਾ ਦਿਨ ਦਿਨ, ਉਮਰ ਲਗਭਗ 12-13 ਸਾਲ, ਪਰ ਬਲ ਕਰਕੇ ਬਹੁਤੇ ਜ਼ਿਆਦਾ ਬਲਵਾਨ, ਸਰੀਰ ਤੰਦਰੁਸਤ ਹੈ, ਭਰੀ ਜਵਾਨੀ ਦੀ ਇਹ ਉਮਰ ਆ ਰਹੀ ਹੈ।
ਚੋਪਈ ਆਯੁਧ ਵਿਦਿਆ ਬੋ ਅਭਿਆਸ,
ਕਲਗੀਧਰ ਪਾਤਸ਼ਾਹ ਰੋਜ਼ ਸ਼ਸਤਰਾਂ ਦਾ ਅਭਿਆਸ ਕਰਦੇ, ਕਦੀ ਗਤਕਾਬਾਜੀ, ਕਦੀ ਤੀਰ ਅੰਦਾਜੀ, ਕਦੀ ਤਲਵਾਰ ਲੈ ਕੇ, ਕਦੀ ਘੋੜ ਸਵਾਰੀ ਕਰ ਰਹੇ ਹਨ।
ਅਪਰ ਸਕਲ ਹੀ ਗੇਰੇ ਪਾਸੇ,
ਹੋਰ ਜਿਹੜਾ ਕੋਈ ਸਾਹਮਣੇ ਯੋਧਾ ਆਵੇ, ਕਿਉਂਕਿ ਨਾਲ ਦੋ ਯੋਧੇ ਹੁੰਦੇ ਸਨ, ਇੱਕ ਨੂੰ ਮਾਰਨਾ, ਦੂਜੇ ਨੇ ਮਾਰਨਾ, ਆਮੋ ਸਾਹਮਣੇ ਦੋ ਯੋਧੇ, ਇੱਕ ਪਾਸੇ ਗੁਰ ਕਲਗੀਧਰ ਪਾਤਸ਼ਾਹ, ਦੂਜੇ ਪਾਸੇ ਹੋਰ ਗੁਰੂ ਕੇ ਸਿੱਖ ਜਿਹੜਾ ਸਾਹਮਣੇ ਅੜਦਾ ਸੀ ਉਹ ਝੜ ਜਾਂਦਾ ਸੀ।
ਬਹਿਰ ਜਾਏ ਧਰਵਾਏ ਨਿਸ਼ਾਨਾ,
ਮਹਾਰਾਜ ਬਾਹਰ ਜਾ ਕੇ ਨਿਸ਼ਾਨਾ ਧਰਾਉਂਦੇ ਸਨ, ਗੁਰਸਿੱਖੋ ਉੱਥੇ ਨਿਸ਼ਾਨਾ ਰੱਖੋ ਉਸੇ ਤੀਰ ਚਲਾਵਾਂਗੇ। ਬਿਲਕੁਲ ਬਰੀਕ ਨਿਸ਼ਾਨਾ ਰੱਖ ਕੇ ਮਹਾਰਾਜ ਤੀਰ ਅੰਦਾਜ਼ੀ ਕਰ ਰਹੇ ਹਨ।
ਕਰੈ ਚਲਾਵਨ ਧਨ ਤੇ ਬਾਨਾ,
ਬੜਾ ਕਠੋਰ ਇਹ ਧਨੁੱਖ ਤੇ ਬਾਣ ਖਿੱਚ ਖਿੱਚ ਕੇ ਛਾਂ ਛਾਂ ਕਰਕੇ ਮਹਾਰਾਜ ਤੀਰ ਚਲਾ ਰਹੇ ਹਨ।
ਫਿਰ ਵੀ ਆਸਨ ਹੋਏ ਚਲਾਵੈ,
ਵੀਰ ਆਸਨ ਤੇ ਬਹਿ ਕੇ। ਅੱਜ ਕੱਲ ਤਾਂ ਗੋਡੇ ਮਾਰ ਜਦੋਂ ਜਵਾਬ ਦੇ ਜਾਂਦੇ ਆਮ ਬੰਦਿਆਂ ਦੇ, ਪਰ ਵੀਰ ਆਸਨ ਕੀ ਹੈ? ਯੋਧਿਆਂ ਦਾ ਆਸਨ ਹੈ ਤੇ ਮਹਾਰਾਜ ਯੋਧਿਆਂ ਦੇ ਆਸਨ ਤੇ ਬਹਿ ਕੇ, ਵੀਰ ਆਸਨ ਤੇ ਬਹਿ ਕੇ ਉਹ ਅਭਿਆਸ ਕਰ ਰਹੇ ਹਨ।
ਕਬ ਠਾਂਡੇ ਅਤ ਲੱਚ ਗਿਰਾਵੈ,
ਕਦੀ ਤਾਂ ਮਹਾਰਾਜ ਖੜੇ ਹੋ ਕੇ ਹੀ ਆਪਣਾ ਨਿਸ਼ਾਨਾ ਮਾਰਦੇ ਸ਼ਾਹ ਦੇ ਕੀ ਤੀਰ ਚਲਾਉਂਦੇ ਤੇ ਉੱਥੇ ਹੀ ਉਹ ਨਿਸ਼ਾਨਾ ਥੱਲੇ ਗਿਰਦਾ ਹੈ। ਕਦੀ ਮਹਾਰਾਜ ਉਸ ਧਨੁਸ਼ ਨੂੰ ਖਿੱਚਦੇ ਹਨ, ਕਿਉਂਕਿ ਖਾਲਸਾ ਜੀ ਉਹ ਆਮ ਧਨੁਸ਼ ਨੇ ਜਿਹੜੇ ਅੱਜ ਕੱਲ ਬਾਜ਼ਾਰਾਂ ਵਿਖੇ ਮਿਲਦੇ, ਉਹ ਧਨੁਸ਼ ਨੋ ਟੰਕਾ ਬਾਣ, ਕਿ ਨੋ ਟੰਕੇ ਦਾ ਭਾਵ ਹੈ ਕਿ ਜਿਹਦੇ ਇੱਕ ਪਲੜੇ 225 ਕਿਲੋ ਰੱਖੋ, ਦੂਜੇ ਪਲੜੇ ਇਤਨਾ ਭਾਰ ਰੱਖੋ ਤਾਂ ਥੋੜਾ ਜਿਹਾ ਲਿਫਦਾ ਸੀ। ਐਸਾ ਨੋ ਟੰਕਾ ਧਨੁਸ਼ ਸਤਿਗੁਰੂ ਮਹਾਰਾਜ ਸ਼ਾਹ ਸ਼ਾਹ ਕਰਾਂਦੇ ਉਸ ਬਾਣ ਦੀ ਅਤੇ ਧਨੁਸ਼ ਦੀ।
ਜਿਮ ਪੁੱਜ ਦੰਡ ਅਦੇਕ ਬਲ ਧਰੈ,
ਜਿਵੇਂ ਜਿਵੇਂ ਬਲ ਵਧੀ ਜਾ ਰਿਹਾ ਤੇ ਉਸੇ ਤਰ੍ਹਾਂ ਮਹਾਰਾਜ ਉਹਨੂੰ ਖਿੱਚ ਖਿੱਚ ਕੇ ਆਪਣੇ ਅਭਿਆਸ ਕਰ ਰਹੇ ਹਨ।
ਸੁਣੈ ਪਿਤਾ ਮੈਂ ਕੀ ਵਡਿਆਏ,
ਸੁਣਦੇ ਹਨ ਸਾਡੇ ਦਾਦਾ ਜੀ ਵੱਡ ਯੋਧਾ ਬਹੁ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਿਸ ਤਰ੍ਹਾਂ ਇਹ ਅਭਿਆਸ ਕਰਦੇ ਸਨ।
ਪਰ ਜੰਗ ਬੜ ਭੱਟ ਪਰੇ ਜੰਗ ਬੜ ਭੱਟ ਸਮਦਾਏ,
ਜਦੋਂ ਯੋਧਿਆਂ ਨਾਲ ਜੰਗ ਹੋਇਆ ਤੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਐਸੇ ਚਾਰ ਭਿਆਨਕ ਜੰਗ ਕੀਤੇ ਹਨ।
ਦੀ ਕਠੋਰ ਸਰਾਸਨ ਧਾਰੈ,
ਉਹ ਵੀ ਸਾਡੇ ਦਾਦਾ ਜੀ ਬੜਾ ਕਠੋਰ ਧਨੁਸ਼ ਧਾਰਨ ਕਰਦੇ ਸਨ।
ਸ਼ਤਰੂ ਅਨੇਕਨ ਤੇ ਕਰ ਪਾਰੈ,
ਅਨੇਕਾਂ ਸ਼ਤਰੂਆਂ ਨੂੰ ਦੁਸ਼ਮਣ ਨੂੰ ਜਦੋਂ ਤੀਰ ਚਲਾਉਂਦੇ ਤੇ ਪਾਰ ਕਰਦਾ ਉਹ ਤੀਰ ਕਈਆਂ ਤੋਂ ਲੰਘ ਜਾਂਦਾ ਸੀ।
ਕੰਕ ਪੰਕ ਲਗ ਮੋਟੀਆ ਕਾਨਾ,
ਰੋਸ਼ ਪੰਛੀ ਦੇ ਜਿਹੜੇ ਉਹਦੇ ਪਰ ਹੁੰਦੇ ਪਿੱਛੇ ਲੱਗੇ ਹੁੰਦੇ, ਚਾਰ ਉਂਗਲ ਇਹ ਖਪਰਾ ਤੀਰ ਸਤਿਗੁਰ ਮਹਾਰਾਜ ਚਲਾਉਂਦੇ ਸਨ।
ਖਪਰੇ ਮੁਖੀ ਬੜੇ ਕਰ ਬਾਨਾ
ਜੀ, ਉਹ ਆਮ ਤੀਰ ਲਗਭਗ ਇੱਕ ਉਂਗਲ ਦੇ ਹੁੰਦੇ, ਪਰ ਤੁਸਾਂ ਨੇ ਦਰਸ਼ਨ ਕੀਤੇ ਹੋਣੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉੱਥੇ ਚਾਰ ਉਂਗਲ ਖਪਰਾ ਤੀਰ ਹੈ ਤੇ ਐਸੇ ਤੀਰ ਚਲਾਉਂਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਅੱਜ ਉਹੀ ਤੀਰ ਚਲਾ ਰਹੇ ਹਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ।
ਜਿਨਕੇ ਅੱਗੇ ਅੜਿਓ ਨਾ ਕੋਈ,
ਜਿਨ੍ਹਾਂ ਦੇ ਅੱਗੇ ਕੋਈ ਨਹੀਂ ਅੜਿਆ, ਵੱਡੇ ਵੱਡੇ ਯੋਧੇ ਪੈਂਦੇ ਖਾਂ ਮਹਾਰਾਜ ਨੇ ਆਪ ਪਾਲੇ, ਕਾਲੇ ਖਾਂ ਵਰਗੇ ਇਹ ਦੁਸ਼ਮਣ ਉਹਨਾਂ ਸਾਹਮਣੇ ਕੋਈ ਨਹੀਂ ਅੜਿਆ।
ਕਈ ਵਾਰ ਬੜ ਸੰਗਰ ਹੋਏ,
ਕਈ ਵਾਰੀ ਮਹਾਨ ਜੰਗ ਹੋਏ, ਚਾਰ ਇਹ ਵੱਡੇ ਜੰਗ ਹੋਏ, ਪਰ ਜਿਹੜਾ ਅੜਿਆ ਉਹ ਝੜ ਹੀ ਗਿਆ।
ਸੁਣੈ ਚੁੰਬ ਚਿਤੇ ਅਧਿਕ ਵਧਾਵੈ,
ਜਦੋਂ ਸਤਿਗੁਰੂ ਜੀ ਸੁਣਦੇ ਹਨ ਆਪਣੇ ਦਾਦਾ ਜੀ ਦੇ ਕਰਤਵ, ਉਹਨਾਂ ਦੇ ਕੌਤਕ ਤੇ ਮਨ ਨੂੰ ਚਾਹ ਪੈਦਾ ਹੁੰਦਾ। ਰਣ ਦੇਖ ਸੂਰੇ ਚਿੱਤ ਉਦਾਲ, ਸੂਰੇ ਦਾ ਚਿੱਤ ਬੜਾ ਖਿੜ ਜਾਂਦਾ ਤੇ ਜਦੋਂ ਸੁਣਦੇ ਜੰਗ ਦੀਆਂ ਗੱਲਾਂ, ਝਾਗਰਦੰਗ ਨਾਗਰਦੰਗ ਗਾਗਰਦੰਗ ਗਾਜੇ, ਗਾਗਰਦੰਗ ਗਾਜੀ ਮਹਾ ਗਜ ਗਾਜੇ, ਐਸੀ ਵੀਰ ਸੀ ਬਾਣੀ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰਤੀਰ ਸਹਿਬ ਸਰੋਹੀ ਸਹਿਤੀ ਯਹ ਹਮਾਰੇ ਵੀਰ, ਇਹੀ ਸਾਡੇ ਵੀਰ ਹਨ, ਐਸੀ ਵੀਰ ਸੀ ਬਾਣੀ। ਵੀਰ ਅਸੀਂ ਜਦੋਂ ਕੌਤਵ ਸੁਣਦੇ ਹਨ ਆਪਣੇ ਦਾਦਾ ਜੀ ਦੇ ਤੇ ਆਪਣੀ ਬਾਣੀ ਆਪ ਉਚਾਰਦੇ ਮਹਾਰਾਜ, ਤੇ ਜੰਗ ਦਾ ਚਾਹ ਚੜਦਾ ਹੈ ਸਤਿਗੁਰ ਮਹਾਰਾਜ ਜੀ ਨੂੰ।
ਕਾਰੀਗਰ ਦੂਰ ਬੁਲਾਵੈ,
ਸਤਿਗੁਰ ਜੀ ਆਖਦੇ ਕਾਰੀਗਰ ਨੂੰ, ਭਾਈ ਇਸ ਤਰ੍ਹਾਂ ਕਰਨਾ ਤੁਸੀਂ ਐਸੇ ਤੀਰ ਤਿਆਰ ਕਰਨਾ,
ਦੇ
ਸਿੱਖ
ਸੀਗਰਾ ਸੀਗਰ ਕਰਾਵੈ,
ਦੇ ਸਿੱਖ ਸਿੱਖਿਆ ਦੇ ਕੇ ਭਾਈ ਇਸ ਤਰ੍ਹਾਂ ਦੇ ਤੀਰ ਬਣਾਉਣੇ ਹੈ, ਚਾਰ ਉਂਗਲ ਚੌੜੇ ਤੀਰ ਹੋਣ, ਕੋਈ ਟੇਡੇ ਮੇਡੇ ਨਾ ਹੋਣ, ਕੋਈ ਤੀਰ ਸਿੱਧਾ ਹੋਵੇਗਾ ਸਿੱਧਾ ਜਾਵੇਗਾ, ਵਿੱਚ ਮਾੜੀ ਜੀ ਲਿਫ ਨਾ ਹੋਵੇ, ਲਿਫ ਹੋਵੇਗੀ ਤੀਰ ਤਾਂ ਲਿਫ ਜਾਏਗਾ। ਇਸ ਕਰਕੇ ਸਤਿਗੁਰੂ ਜੀ ਆਖਦੇ ਭਾਈ ਤੀਰ ਇਸ ਤਰ੍ਹਾਂ ਦੇ ਹੋਣ, ਇਸ ਤਰ੍ਹਾਂ ਦੀ ਨੋਕ ਹੋਵੇ, ਇਸ ਤਰ੍ਹਾਂ ਦੀ ਮੁੱਠ ਹੋਵੇ ਉਹਦੀ,
ਇਸੀ ਰੀਤ ਗਨ ਆਯੁਧ ਅਪਰੇ।
ਇਸੇ ਤਰ੍ਹਾਂ ਸਤਿਗੁਰੂ ਜੀ ਹੋਰ ਇਹ ਸ਼ਸਤਰ ਵਿਦਿਆ ਦੇ ਅਭਿਆਸ ਕਰਦੇ ਹਨ ਤੇ ਅਨੇਕ ਤਰ੍ਹਾਂ ਦੇ ਇਹ ਬਰਛੇ ਢਾਲੇ ਆਦਿਕ ਬਣਵਾਉਂਦੇ ਹਨ।
ਵੇਲੇ ਸਾਂਗਨ ਭਾਲੇ ਭਲੇ,
ਛੋਟੀ ਬਰਛੀ ਵੱਡੀ ਬਰਛੀ ਨਾਂਗਣੀ ਵਰਗੀ, ਕਿਉਂਕਿ ਬਰਛੀ ਦੀ ਕਿਸਮਾਂ ਹਨ। ਛੋਟੀ ਬਰਛੀ ਲਗਭਗ 4 ਉਂਗਲ ਦੀ ਹੁੰਦੀ ਹੈ ਤੇ ਵੱਡਾ ਬਰਛਾ ਲਗਭਗ 1.5-2 ਗਜ ਦਾ। ਕਈ ਵੱਡੇ ਬਰਛੇ ਹੁੰਦੇ, ਕਈ ਨਾਗਣੀਆਂ ਹੁੰਦੀਆਂ। ਇਸ ਤਰ੍ਹਾਂ ਗੁਰੂ ਕੇ ਪਿਆਰਿਆਂ ਨੂੰ ਮਹਾਰਾਜ ਆਖਦੇ ਭਾਈ ਇਸ ਤਰ੍ਹਾਂ ਬਰਛੀ ਬਣਾਓ ਜਿਹੜੀ 4 ਉਂਗਲ ਦੀ ਹੋਵੇ, ਜਿਹੜੀ 1 ਗਜ ਦੀ ਹੋਵੇ, ਜਿਹੜੀ ਨਾਗਣੀ ਹੋਵੇ। ਤੇ ਇਸ ਤਰ੍ਹਾਂ ਸਤਿਗੁਰੂ ਸਿੱਖਾਂ ਨੂੰ ਆਖ ਆਖ ਕੇ ਕਾਰੀਗਰ ਨੂੰ ਦੱਸ ਦੱਸ ਕੇ ਭਾਈ ਇਸ ਤਰ੍ਹਾਂ ਦੇ ਤੀਰ ਬਣਾਓ, ਐਸੇ ਸ਼ਸਤਰ ਤਿਆਰ ਕਰੋ।
ਕਾਰੀਗਰ ਲੇਲੇ ਗਨ ਮਿਲੇ,
ਕਾਰੀਗਰ ਗੁਰੂ ਦੀ ਸਿੱਖਿਆ ਲੈ ਕੇ ਅਨੇਕ ਤਰ੍ਹਾਂ ਦੇ ਤੀਰ ਸ਼ਸਤਰ ਬਣਾਉਂਦੇ ਹਨ।
ਹੇਰ ਹੇਰ ਸ਼ਸਤਰ ਨੇ ਹਰ ਖਾਵੇ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਬਾਣੀਆ ਹੈ, ਕੋਈ ਧਨੀ ਰਾਮ ਕੋਈ ਕਿਹੜਾ ਰਾਮ, ਤੇ ਉਹਨੂੰ ਪਿਆਰ ਹੈ ਮਾਇਆ ਨਾਲ। ਜਿਹੜਾ ਯੋਧਾ ਹੈ ਉਹਨੂੰ ਪਿਆਰ ਹੈ ਸ਼ਸਤਰ ਨਾਲ, ਉਹਨੂੰ ਪਿਆਰ ਹੈ ਅਸਤਰ ਨਾਲ, ਉਹਨੂੰ ਪਿਆਰ ਹੈ ਤਲਵਾਰ ਨਾਲ, ਤੇ ਮਹਾਰਾਜ ਨੂੰ ਪਿਆਰ ਹੈ ਜੰਗ ਨਾਲ। ਜੰਗ ਲਈ ਇੱਕੋ ਹੈ ਸਾਡੇ ਸ਼ਸਤਰ, ਤੀਰਾਂ ਨੂੰ ਵੇਖ ਵੇਖ ਕੇ, ਕਮਾਨ ਨੂੰ ਵੇਖ ਵੇਖ ਕੇ, ਬਰਛੇ ਨੂੰ ਵੇਖ ਕੇ, ਤਲਵਾਰ ਨੂੰ ਵੇਖ ਕੇ ਸਤਿਗੁਰੂ ਜੀ ਬੜੇ ਖੁਸ਼ ਹੁੰਦੇ ਹਨ।
ਧਨ ਕੀ ਅਧਿਕ ਦੇਵਾਵਾਂ,
ਜਿਹੜੇ ਇਹ ਕਾਰੀਗਰ ਸ਼ਸਤਰ ਬਣਾ ਰਹੇ ਹਨ, ਸਤਿਗੁਰੂ ਜੀ ਖੁੱਲੇ ਗੱਫੇ ਦੇ ਦੇ ਕੇ ਉਹਨਾਂ ਨੂੰ ਨਿਹਾਲ ਨਿਹਾਲ ਕਰ ਰਹੇ ਹਨ।
ਸੁਣ ਜਸਿਆਵੇ ਨਰਗਨੇ,
ਗੁਰੂ ਦਾ ਜਸ ਸੁਣ ਸੁਣ ਕੇ ਅਨੇਕਾਂ ਰੱਬ ਦੇ ਪਿਆਰੇ ਦੌੜ ਦੌੜ ਕੇ ਆ ਰਹੇ ਹਨ। ਐਸੇ ਕਾਰੀਗਰ ਐਸੇ ਸ਼ੀਲੀਗਰ ਦੂਰ ਦੂਰ ਤੋਂ ਆ ਰਹੇ ਹਨ।
ਆਯੁਧ ਅਰਪਿਤ ਹੈ ਅਣਗਿਣੇ,
ਕਈ ਤਾਂ ਰੱਬ ਦੇ ਪਿਆਰੇ ਅਣਗਿਣੇ ਅਣਗਿਣਤੀ ਸ਼ਸਤਰ ਅਰਪਣ ਕਰਦੇ। ਮਹਾਰਾਜ ਇਹ ਬੰਦੂਕ ਤੁਹਾਡੇ ਲਈ ਹੈ, ਇਹ ਰਾਈਫਲ ਤੁਹਾਡੇ ਲਈ ਹੈ, ਇਹ ਤੀਰ ਤੁਹਾਡੇ ਲਈ ਹੈ, ਇਹ ਤਲਵਾਰ ਤੁਹਾਡੇ ਲਈ ਹੈ, ਇਹ ਬਰਛਾ ਤੁਹਾਡੇ ਲਈ ਹੈ। ਸਤਿਗੁਰੂ ਜੀ ਇਹਨੂੰ ਸਾਡੀ ਭੇਟਾ ਅਰਪਣ ਕਰੋ।
ਵੀਰ ਸਮੀਪੀ ਬਖਸ਼ਣ ਕਰੇ,
ਮਹਾਰਾਜ ਉਹਨਾਂ ਯੋਧਿਆਂ ਨੂੰ ਆਪਣੇ ਕੋਲ ਰੱਖਦੇ, ਭਾਈ ਇੱਥੇ ਰਹੋ, ਸਾਡੇ ਕੋਲ ਰਹਿ ਕੇ ਸ਼ਸਤਰ ਵਿਦਿਆ ਸਿੱਖੋ ਤੇ ਤਿਆਰ ਬਰ ਤਿਆਰ ਰਹੋ।
ਗੈ ਸੋ ਹਰ ਕਰੇ ਦੇ ਬੋਧਰੇ,
ਜਿਹੜੇ ਵੀਰ ਯੋਧੇ ਸਤਿਗੁਰੂ ਮਹਾਰਾਜ ਦੇ ਕੋਲ ਹਨ ਤੇ ਉਹਨਾਂ ਯੋਧਿਆਂ ਨੂੰ ਮਹਾਰਾਜ ਤੀਰ ਅਰਪਣ ਕਰਦੇ, ਭਾਈ ਇਹ ਤੀਰ ਤੁਹਾਡੇ ਹਨ, ਇਹ ਤਲਵਾਰ ਤੁਹਾਡੀ ਹੈ। ਤੇ ਐਸੇ ਯੋਧੇ ਉਹ ਸ਼ਸਤਰ ਲੈ ਕੇ ਉਹ ਅਸਤਰ ਲੈ ਕੇ ਬੜੇ ਖੁਸ਼ ਹੁੰਦੇ ਹਨ ਅਤੇ ਰੋਜ਼ ਹੀ ਅਭਿਆਸ ਕਰਦੇ ਹਨ।
ਕਾਰੀਗਰ ਟਿਕਾਵੇ ਬ੍ਰਿੰਦੇ,
ਸਤਿਗੁਰੂ ਆਖਦੇ ਭਾਈ ਕਾਰੀਗਰੋ ਇਸ ਤਰ੍ਹਾਂ ਸ਼ਸਤਰ ਤਿਆਰ ਕਰੋ, ਕੋਈ ਨੁਕਸਾਨ ਨਾ ਰਹਿ ਜਾਵੇ ਸ਼ਸਤਰ ਵਿਖੇ। ਤੇ ਕਾਰੀਗਰ ਉਸੇ ਤਰ੍ਹਾਂ ਤਿਆਰ ਕਰ ਰਹੇ ਹਨ।
ਅਨੇਕ ਵਿਧਾਨ ਬਿਲੰਦੇ,
ਅਨੇਕਾਂ ਤਰ੍ਹਾਂ ਦੇ ਵਿਧਾਨ ਇਹ ਸ਼ਸਤਰ ਇਹ ਰੱਬ ਦੇ ਪਿਆਰੇ ਕਾਰੀਗਰ ਤਿਆਰ ਕਰ ਰਹੇ ਹਨ।
ਪ੍ਰਤੀ ਸਮਾਜ ਬਿਰਧਾਮੈ,
ਦਿਨ ਪ੍ਰਤੀ ਦਿਨ ਗੁਰੂ ਦਾ ਸਮਾਜ ਵੱਧ ਰਿਹਾ, ਸਮਾਜ ਭਾਵ ਸ਼ਸਤਰ ਵੱਧ ਰਹੇ ਹਨ, ਘੋੜੇ ਵੱਧ ਰਹੇ ਹਨ, ਅਸਤਰ ਵੱਧ ਰਹੇ ਹਨ ਤੇ ਨੌਜਵਾਨ ਯੋਧੇ ਵੱਧ ਰਹੇ ਹਨ।
ਰਾਖੇ ਚਾਕਰ ਜੇ ਟਿਗਿਆ ਮੈਂ,
ਤੇ ਸਤਿਗੁਰ ਮਹਾਰਾਜ ਜੀ ਕੋਲ ਕੁਝ ਨੌਕਰ ਵੀ ਹਨ, ਕਿਉਂਕਿ ਸਾਰੇ ਸਿੱਖ ਤਾਂ ਪੂਰੇ ਹੁੰਦੇ ਨਹੀਂ। ਭਾਵੇਂ ਸਿੱਖ ਇਕੱਲਾ ਵੀ 1.25 ਲੱਖ ਤੇ ਭਾਰੂ ਹੈ, ਪਰ ਫਿਰ ਵੀ ਨੌਕਰ ਰੱਖਣੇ ਪੈਂਦੇ। ਇਸ ਕਰਕੇ ਮਹਾਰਾਜ ਆਪਣੀ ਫੌਜ ਵਿਖੇ ਯੋਧਿਆਂ ਵਿਖੇ ਕੁਝ ਨੌਕਰ ਵੀ ਰੱਖ ਰਹੇ ਹਨ। ਉਹਨਾਂ ਨੌਕਰਾਂ ਨੂੰ ਦਿਹਾੜੀ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
ਕਿਤਕ ਦੇਗ ਤੇ ਅਚੈ ਆਰਾ,
ਉਹਨਾਂ ਨੌਕਰਾਂ ਵਿੱਚੋਂ ਕੋਈ ਤਾਂ ਰੱਬ ਦੇ ਪਿਆਰੇ ਬੜੇ ਗਰੀਬ ਹਨ ਤੇ ਲੰਗਰ ਵਿੱਚੋਂ ਲੰਗਰ ਛੱਕ ਕੇ ਆਪਣਾ ਪੇਟ ਭਰਦੇ ਹਨ।
ਕਿਤਕ ਰਸਤਲੇ ਕਰੈ ਗੁਜ਼ਾਰਾ,
ਤੇ ਕਈ ਸਬਰ ਸੰਤੋਖੀ ਹਨ, ਉਹ ਗੁਰੂ ਤੋਂ ਰਸਤਾ ਬਸਤਾ ਲੈ ਕੇ ਦਾਲ ਆਟਾ ਚੀਨੀ ਲੈ ਕੇ ਆਪਣਾ ਲੰਗਰ ਆਪ ਤਿਆਰ ਕਰਦੇ ਭਾਵ ਐਸੇ ਵਿਵੇਕੀ ਸਿੰਘ ਹਨ।
ਧਮਕੀ ਦੇਤ ਨੌਕਰੀ ਤਿਨੈ।
ਸਤਿਗੁਰ ਮਹਾਰਾਜ ਉਹਨਾਂ ਨੌਕਰੀ ਵਾਲੇ ਸਿੱਖਾਂ ਨੂੰ ਖੁੱਲੇ ਧਨ ਦੇ ਗੱਫੇ ਦਿੰਦੇ ਹਨ।
ਜੋ ਨਿਤ ਰਹਿਤ ਵੀ ਰਸਨ।
ਜਿਹੜੇ ਹਰ ਵੇਲੇ ਸਤਿਗੁਰ ਮਹਾਰਾਜ ਜੀ ਦੇ ਕੋਲ ਰਹਿੰਦੇ ਐਸੇ ਯੋਧੇ ਐਸੇ ਸੂਰਮੇ ਹਨ।
ਤੇ
ਇਸ ਤਰ੍ਹਾਂ ਮਹਾਰਾਜ ਰੋਜ ਸ਼ਿਕਾਰ ਤੇ ਖੇਡਦੇ ਹਨ। ਅਖੇਰ ਬਿਰਤ ਰਾਜਨ ਕੀ ਲੀਲਾ। ਤੇ ਉਹ ਵੀ ਸੂਰਮੇ ਜਿਹੜੇ ਨੌਕਰੀ ਤੇ ਹਨ, ਰੋਜ ਘੋੜੇ ਤੇ ਚੜ ਕੇ ਰੋਜ ਅਭਿਆਸ ਕਰਦੇ ਹਨ।
ਅਖੇਰ ਕਰੇ ਮੁੱਦਦਾਰ।
ਖਾਲਸਾ ਜੀ, ਉਹ ਅਖੇਰ ਦਾ ਅਰਥ ਹੈ ਸ਼ਿਕਾਰ ਖੇਡਣਾ। ਗੁਰਸਿੱਖਾਂ ਦੀ, ਯੋਧਿਆਂ ਦੀ ਇਹ ਬਿਰਤੀ ਹੈ, ਇਹ ਤਮੰਨਾ ਹੈ ਕਿ ਰੋਜ ਜੰਗ ਕਰਨਾ। ਕਿਉਂ? ਇਹਦਾ ਵੀ ਕਾਰਨ ਹੈ ਕਿ ਰੋਜ ਨਿਤਨੇ ਨਾ ਕਰੀਏ ਤੇ ਬਾਣੀ ਭੁੱਲ ਜਾਂਦੀ ਹੈ। ਇਸੇ ਕਰਕੇ ਰੋਜ ਅਭਿਆਸ ਨਾ ਕਰੀਏ ਸ਼ਸਤਰ ਵਿਦਿਆ ਦਾ, ਗਤਕੇ ਦਾ, ਘੋੜ ਸਵਾਰੀ ਦਾ, ਤੇ ਉਹ ਗੱਲ ਭੁੱਲ ਜਾਂਦੀ ਹੈ। ਦੂਜੀ ਗੱਲ, ਰੋਜ ਕਥਾ ਨਾ ਵੀ ਕਰੀਏ ਤੇ ਕਥਾ ਵੀ ਭੁੱਲ ਜਾਂਦੀ ਹੈ। ਇਸ ਕਰਕੇ ਕੰਮ ਰੋਜ ਡੇਲੀ ਨਿਤਨੇਮ, ਰੋਜ ਸਿਮਰਨ ਕਰਨਾ, ਸਿਮਰਨ ਨਾ ਭੁੱਲ ਜਾਵੇ। ਸਿਮਰਨ ਗੁਰੂ ਦੀ ਯਾਦ ਹੈ, ਇਸ ਕਰਕੇ ਸਤਿਗੁਰ ਆਖਦੇ ਭਾਈ ਉਠਤ ਬੈਠਤ ਸੋਵਤ ਨਾ ਕੋਹ ਨਾਨਕ ਜਨ ਕੈ ਸਦਕਾ। ਰੋਜ ਗੁਰੂ ਕੇ ਪਿਆਰੇ ਇਹ ਅਭਿਆਸ ਕਰਦੇ ਹਨ ਤੇ ਤਿਆਰ ਬਰ ਤਿਆਰ ਰਹਿੰਦੇ ਹਨ।
ਮ੍ਰਿਗਨ ਧਵਾਏ ਥਕਾ ਮੈਂ ਜਬੈ ਕੇਰ ਕੇਰ ਸਰ ਮਾਰੈ ਤਬੈ।
ਗੁਰਸਿੱਖ ਇਹ ਯੋਧੇ ਸ਼ਿਕਾਰ ਤੇ ਚੜਦੇ ਹਨ ਤੇ ਅਗਾਂਹ ਸ਼ਿਕਾਰ ਵਿਖਦਾ ਹੈ। ਹਿਰਨ ਮ੍ਰਿਗ ਆਦਿਕ ਹੋਰ ਜਿਹੜੇ ਰਣ ਸਿੰਘੇ ਅਗਾਂਹ ਵਿਖਦੇ ਤੇ ਗੁਰਸਿੱਖ ਪਹਿਲਾਂ ਘੋੜਾ ਦੌੜ ਕੇ ਉਹਨਾਂ ਨੂੰ ਥਕਾਉਂਦੇ ਹਨ। ਜਦੋਂ ਪੂਰਾ ਥੱਕ ਜਾਂਦਾ ਉਹਨੂੰ ਘੇਰ ਘੇਰ ਕੇ ਅਗਾਂਹ ਤੋਂ ਵਲਵਲੀ ਪਾ ਕੇ ਉਹਨੂੰ ਰੋਕ ਰੋਕ ਕੇ ਫਿਰ ਨਿਸ਼ਾਨਾ ਮਾਰਦੇ ਹਨ। ਗੁਰੂ ਕੇ ਪੈਰ ਠਾ ਗੋਲੀ ਮਾਰ ਕੇ ਆਪਣੇ ਸ਼ਿਕਾਰ ਦਾ ਉੱਥੇ ਹੀ ਖਾਤਮਾ ਕਰਦੇ ਹਨ।
ਸ਼ਸਤਰ ਪ੍ਰਾਰਨ ਕਨੇ
ਅਭਿਆਸ ਹੈ, ਕਿਉਂਕਿ ਇੱਥੇ ਅਭਿਆਸ ਨਹੀਂ ਕਰਨਗੇ ਤੇ ਜੰਗ ਦੇ ਮੈਦਾਨ ਵਿਖੇ ਕੀ ਕਰਨਗੇ। ਭਾਈ ਗੁਰਦਾਸ ਜੀ ਆਖਦੇ ਵੀ ਜਦੋਂ ਘਰ ਨੂੰ ਅੱਗ ਲੱਗ ਜਾਵੇ ਤੇ ਫਿਰ ਪਾਣੀ ਦਾ ਕੀ ਫਾਇਦਾ, ਵੀ ਕੂਆਂ ਖੋਦ ਲਈਏ, ਖੂਹ ਖੋਦ ਲਈਏ। ਇਸੇ ਕਰਕੇ ਜਦੋਂ ਜੰਗ ਲੱਗ ਜਾਵੇ ਫਿਰ ਮੈਂ ਆਖਾਂ ਮੈਂ ਗਤਕਾ ਸਿੱਖ ਲਵਾਂ, ਅਭਿਆਸ ਕਰ ਲਵਾਂ, ਫਿਰ ਨਹੀਂ ਗੱਲ ਹੋਣੀ। ਪਹਿਲੇ ਅਭਿਆਸ ਤੇ ਫਿਰ ਜੰਗ। ਇਸੇ ਤਰ੍ਹਾਂ ਗੁਰਮੁਖ ਪਿਆਰੇ ਰੋਜ਼ ਅਭਿਆਸ ਕਰਦੇ ਹਨ, ਆਪਣੇ ਸ਼ਿਕਾਰ ਨੂੰ ਘੇਰ ਘੇਰ ਕੇ ਮਾਰਦੇ ਹਨ।
ਕੋ ਕਿਰਪਾਨ ਤੇ ਕਰੈ ਸਿੰਗਾਰਨ।
ਕਈ ਤਾਂ ਬੰਦੂਕ ਦੀ ਗੋਲੀ ਮਾਰ ਕੇ ਠਾ ਮਾਰ ਦਿੰਦੇ ਤੇ ਕਈ ਦੂਜੇ ਯੋਧੇ ਹਨ ਤਿਆਰ ਬਰ ਤਿਆਰ, ਉਹ ਤਲਵਾਰ ਲੈ ਕੇ ਇਸ ਤਰ੍ਹਾਂ ਵਾਰ ਕਰਦੇ ਜਿਵੇਂ ਨਿਹੰਗ ਸਿੰਘ ਬੱਕੜਾ ਝਟਕਾਉਂਦੇ ਹਨ।
ਕੋ ਤੋਮਰ ਭਰਮਾਏ ਪ੍ਰਹਾਰਨ।
ਕਈ ਫਿਰ ਬਰਛਾ ਮਾਰ ਕੇ ਇਸ ਤਰ੍ਹਾਂ ਦੇ ਪ੍ਰਹਾਰ ਕਰ ਰਹੇ ਹਨ।
ਸ਼ਿਕਰੇ ਜੁਰਰੇ ਬਾਜਰੋ ਸਵਾਨ।
ਸ਼ਿਕਰੇ ਜੁਰਰੇ ਬਾਜ ਅਤੇ ਇਹ ਗੁਰੂ ਕੇ ਸਿੱਖਾਂ ਕੋਲ ਜਿਹੜੇ ਕੁੱਤੇ ਆਦਿਕ ਹਨ।
ਕਿੰਤੇ ਕਰੈ ਅਖੇਰ ਮਾਨ।
ਉਹਨਾਂ ਇਹਨਾਂ ਜਾਨਵਰਾਂ ਨਾਲ ਗੁਰਮੁਖ ਪਿਆਰੇ ਇਹ ਯੋਧੇ ਰੋਜ ਸ਼ਿਕਾਰ ਖੇਡਦੇ ਹਨ।
ਰੁਡਬੇ ਵਿਦਿਆ ਫੇਰਨ।
ਤੇ ਰੋਜ ਘੋੜੇ ਤੇ ਚੜ ਕੇ ਘੋੜੇ ਦਾ ਅਭਿਆਸ ਕਰਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਘੋੜੇ ਦੀ ਵੀ ਕਈ ਕਿਸਮਾਂ ਹਨ, ਵੀ ਅਰਬੀ ਘੋੜਾ, ਤੁਰਕੀ ਘੋੜਾ, ਕੈਸਾ ਘੋੜਾ। ਘੋੜੇ ਤੇ ਬਹਿਣਾ ਹੀ ਬੜਾ ਔਖਾ ਹੈ, ਜਿਹੜਾ ਬਹਿ ਜਾਵੇ ਪਹਿਲੀ ਵਾਰ ਬਹਿ ਜਾਵੇ ਉਹਨੂੰ ਧਰਨ ਪੈ ਜਾਂਦੀ ਹੈ, ਵੀ ਬਹਿਣਾ ਕਿਵੇਂ ਹੈ, ਕਿਵੇਂ ਕਾਠੀ ਨੂੰ ਸਜਾਣਾ ਹੈ, ਕਿਵੇਂ ਕੰਡਿਆਲਾ ਪਾਉਣਾ ਹੈ, ਕਿਵੇਂ ਲਗਾਮਾਂ ਫੜਨੀਆਂ ਤੇ ਕਿਵੇਂ ਘੋੜੇ ਨੂੰ ਘੁਮਾਉਣਾ ਹੈ। ਤੇ ਘੋੜਾ ਕਈ ਵਾਰੀ ਕੀ ਕਰਦਾ ਹੈ, ਦੌੜਦਾ ਦੌੜਦਾ ਇੱਕਦਮ ਰੁਕ ਜਾਂਦਾ, ਸਵਾਰ ਥਾਂ ਦੇ ਅੱਗੇ ਅਗਾਂਹ ਗਿਰਦਾ। ਇਸ ਤਰ੍ਹਾਂ ਗੁਰਮੁਖ ਪਿਆਰੇ ਪਹਿਲਾ ਅਭਿਆਸ ਕਰ ਰਹੇ ਹਨ, ਘੋੜੇ ਨੂੰ ਚੰਗੀ ਤਰ੍ਹਾਂ ਦੌੜਾ ਕੇ ਘੁਮਾਉਂਦੇ ਹਨ ਕਿ ਇਸ ਤਰ੍ਹਾਂ ਘੋੜੇ ਤੇ ਚੜ ਕੇ ਘੋੜ ਸਵਾਰੀ ਕਰ ਰਹੇ ਹਨ।
ਪ੍ਰੇਰਨ
ਅਨੇਕਾਂ ਤਰ੍ਹਾਂ ਨਾਲ ਧਵਾ ਕੇ ਦੁੜਾ ਕੇ ਚੰਗੀ ਤਰ੍ਹਾਂ ਛਾਲਾ ਮਰਵਾਉਂਦੇ ਹਨ।
ਛਾਲ ਵਿਸਾਲ ਅਲਪ ਕਰਵਾਵੇ।
ਵੱਡੀਆਂ ਵੱਡੀਆਂ ਛਾਲਾਂ ਗੁਰਸਿੱਖ ਮਰਾਉਂਦੇ, ਛੋਟੀਆਂ ਛਾਲਾਂ ਮਰਾ ਕੇ ਆਪਣਾ ਅਭਿਆਸ ਵੀ ਕਰ ਰਹੇ ਹਨ।
ਵਾਗਨ ਕੇ ਅਨੁਸਾਰ ਪਰਮਾਵੇ।
ਘੋੜੇ ਦੀਆਂ ਵਾਗਾਂ ਖਿੱਚ ਕੇ ਲਗਾਮ ਖਿੱਚ ਕੇ ਇਸ ਤਰ੍ਹਾਂ ਘੁਮਾ ਰਹੇ ਹਨ।
ਕਰੈ ਕੁੰਡਲਾਕਾਰ ਵਿਸਾਲੇ,
ਕੁੰਡਲਾਕਾਰ ਸੱਪ ਬੈਠਾ ਹੋਵੇ। ਤੁਸਾਂ ਨੇ ਵੇਖਿਆ ਹੋਣਾ ਸੱਪ ਕੁੰਡਲੀ ਮਾਰ ਕੇ ਬੈਠਾ ਹੁੰਦਾ, ਇਸੇ ਤਰ੍ਹਾਂ ਘੋੜੇ ਨੂੰ ਘੁਮਾਣਾ, ਬਿਲਕੁਲ ਸੱਪ ਦੇ ਵਾਂਗ ਘੁਮਾ ਦੇਣਾ ਵੀ ਉਹ ਯੋਧਾ ਜਿਹੜਾ ਉੱਤੇ ਬੈਠਾ ਉਹ ਸਾਵਧਾਨ ਹੋ ਕੇ ਬੈਠੇ। ਕਿਉਂਕਿ ਧਿਆਨ ਰੱਖਣਾ, ਜਦੋਂ ਜੰਗ ਵਿਖੇ ਗੋਲੀ ਆਉਂਦੀ ਹੈ, ਤੀਰ ਆਉਂਦਾ, ਪਤਾ ਨਹੀਂ ਤੀਰ ਕਿੱਥੋਂ ਆ ਗਿਆ, ਗੋਲੀ ਕਿੱਥੋਂ ਆ ਗਈ, ਤੇ ਉਸ ਵੇਲੇ ਇਹ ਵਾਰ ਕੰਮ ਆਉਂਦਾ ਕਿ ਇੱਕਦਮ ਘੋੜੇ ਨੂੰ ਘੁਮਾਉਣਾ ਕੁੰਡਲਾਕਾਰ, ਤੇ ਗੋਲੀ ਲੰਘ ਜਾਵੇ, ਤੀਰ ਲੰਘ ਜਾਵੇ। ਇਸ ਤਰ੍ਹਾਂ ਗੁਰਸਿੱਖ ਪਿਆਰੇ ਕੁੰਡਲਾਕਾਰ ਸੱਪ ਦੀ ਤਰ੍ਹਾਂ ਘੋੜੇ ਨੂੰ ਘੁਮਾ ਘੁਮਾ ਕੇ ਆਪਣੇ ਅਭਿਆਸ ਕਰ ਰਹੇ ਹਨ।
ਪਲਟੈ ਤੁਰਤ ਫੁਰਤ ਕਰ ਨਾਲੇ,
ਤੁਰਤ ਫੁਰਤ ਉਸੇ ਵੇਲੇ ਪਾਸਾ ਪਲਟ ਲੈਂਦੇ ਹਨ।
ਉਹਨੇ ਅਟੇਰਨ ਕੀ ਵਿਧ ਪ੍ਰੇਰਨ,
ਫਿਰ ਗੁਰਸਿੱਖ ਪਿਆਰੇ ਹੋਰ ਤਰ੍ਹਾਂ ਦੀ ਵਾਰਾ ਵਾਗਾ ਕਰਦੇ ਹੋਏ ਔਰ ਉਹ ਤਰ੍ਹਾਂ ਦੇ ਸ਼ਿਕਾਰ ਖੇਡ ਰਹੇ ਹਨ।
ਚਲਾਕੀ ਫਿਰ ਫਿਰ ਫੇਰਨ,
ਚਲਾਕੀਆਂ ਮਾਰ ਮਾਰ ਕੇ, ਕਿਉਂਕਿ ਚਲਾਕੀ ਜੰਗ ਦੇ ਮੈਦਾਨ ਵਿਖੇ ਆਉਂਦੀ ਹੈ, ਫਿਰ ਫਿਰ ਕੇ ਘੋੜੇ ਨੂੰ ਫੇਰਦੇ ਹਨ।
ਦਿਨ ਪ੍ਰਤਭੋ ਬਿਲਾਸ ਗੁਰ ਕਰੈ,
ਇਸ ਤਰ੍ਹਾਂ ਗੁਰਮੁਖ ਪਿਆਰੇ ਅਤੇ ਸਤਿਗੁਰ ਮਹਾਰਾਜ ਰੋਜ਼ ਹੀ ਇਹ ਬਿਲਾਸ ਆਪਣੇ ਕੌਤਕ ਕਰ ਰਹੇ ਹਨ।
ਸਿੱਖ ਸੰਗਤ ਮੁਰ ਧਰੈ,
ਗੁਰੂ ਕੀ ਸੰਗਤ ਵੇਖ ਵੇਖ ਕੇ ਬੜੀ ਖੁਸ਼ ਹੁੰਦੀ ਹੈ।
ਪ੍ਰੀਤ ਪਿਤਾ ਮੇ ਕੀ ਉਰ ਧਾਰੇ,
ਗੁਰਸਿੱਖ ਇਸ ਤਰ੍ਹਾਂ ਵੇਖਦੇ ਹਨ ਵੀ ਇਹ ਤਾਂ ਆਪਣੇ ਪਿਤਾਮੇ ਦੀ, ਦਾਦਾ ਜੀ ਦੀ ਰੀਸ ਕਰ ਰਹੇ ਨੇ। ਜਿਵੇਂ ਦਾਦਾ ਜੀ ਬੜੇ ਯੋਧੇ ਸਨ, ਉਸੇ ਤਰ੍ਹਾਂ ਇਹ ਸਤਿਗੁਰੂ ਗੁਰੂ ਗੋਬਿੰਦ ਰਾਏ ਜੀ ਬੜੇ ਯੋਧੇ ਮਹਾਬਲੀ ਹਨ।
ਵਿਧ ਸੰਗਰ ਕੀ ਸਕਲ ਸੰਭਾਰੇ,
ਉਹਨਾਂ ਨੇ ਜਿਵੇਂ ਚਾਰ ਜੰਗ ਕੀਤੇ ਤੇ ਇਸੇ ਤਰ੍ਹਾਂ ਇਹ ਜੰਗ ਦੀ ਸਾਰੀਆਂ ਕਿਸਮਾਂ, ਸਾਰੇ ਤਰ੍ਹਾਂ ਦੇ ਵਾਰ ਸੰਭਾਲ ਰਹੇ ਹਨ।
ਇਹ ਕਾਲ ਹੈ ਸ਼ਤਰਨ ਕਮਸਾਨੇ, ਆਯੁਧ ਵਿਦਿਆ ਮੈਂ ਸਵਧਾਨੇ।
ਗੁਰਸਿੱਖ ਆਖਦੇ ਭਾਈ ਇਹ ਕਮਾਸਾਨ ਜੰਗ ਕਰਨਗੇ, ਦੁਸ਼ਮਣਾਂ ਨੂੰ ਮਾਰਨਗੇ, ਸ਼ਸਤਰ ਵਿਦਿਆ ਦਾ ਅਭਿਆਸ ਕਰਨ ਵਾਲੇ ਇਹੀ ਮਹਾਨ ਯੋਧੇ ਹਨ। ਐਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਆਪ ਮਹਾਰਾਜ ਪਰਮੇਸ਼ਰ ਰੂਪ ਹਨ।
ਜਥਾ ਚਰਿਤ੍ਰ ਤਿਨੋ ਕੇ ਸੁਨੇ,
ਜਿਵੇਂ ਉਹਨਾਂ ਦੇ ਅਸੀਂ ਕੌਤਕ ਸੁਣੇ ਹਨ।
ਤਥਾ ਇਨੋ ਤੇ ਪਈ ਇਤ ਕਨੇ,
ਸਾਰੇ ਕੌਤਕ ਉਹ ਸਾਰੇ ਦ੍ਰਿਸ਼ ਇਹਨਾਂ ਦੇ ਵਿੱਚ ਦਿਖਾਈ ਦਿੰਦੇ ਹਨ।
ਕ੍ਰਾਂਤੀਮਾਨ ਬੜ ਰੂਪ ਪ੍ਰਕਾਸ਼ੈ,
ਇਹ ਵੀ ਬੜੇ ਕ੍ਰਾਂਤੀਮਾਨ, ਬੜੀ ਆਭਾ ਵਾਲੇ, ਬੜੇ ਤੇਜ ਪ੍ਰਤਾਪ ਵਾਲੇ ਹਨ।
ਹੋਏ ਪ੍ਰਸੰਨ ਬਖਸ਼ਿਤ ਸੁਖ ਰਾਸੈ,
ਜਿਸ ਤੇ ਸਤਿਗੁਰੂ ਜੀ ਬਖਸ਼ਿਸ਼ ਕਰ ਦੇਣ, ਉਹਨੂੰ ਨਿਹਾਲ ਨਿਹਾਲ ਕਰਕੇ ਸੁੱਖਾਂ ਦੀ ਰਾਸ, ਸੁੱਖਾਂ ਦਾ ਧਨ, ਨਾਮ ਧਨ ਦੀ ਬਖਸ਼ਿਸ਼ ਕਰਦੇ ਹਨ।
ਜਿਨ ਕੀ ਰੀਜ ਖੀਜ ਬਿਨ ਮੇਗੋ,
ਜਿਨ੍ਹਾਂ ਦੀ ਰੀਝ ਤਾਈ ਤੋਂ ਬਿਨਾਂ। ਸੰਗਤ ਗੱਲਾਂ ਕਰਦੀ ਆਪਸ ਵਿੱਚ ਕਿ ਕਲਗੀਧਰ ਜਿਹਦੇ ਤੇ ਪ੍ਰਸੰਨ ਹੋ ਜਾਂਦੇ ਆ ਉਹਨੂੰ ਬੇਅੰਤ ਕੁਝ ਬਖਸ਼ ਦਿੰਦੇ ਆ, ਤੇ ਖੀਜ ਦਾ ਮਤਲਬ ਜਿਹਦੇ ਤੋਂ ਆਪਣਾ ਮੂੰਹ ਫੇਰ ਲੈਣ ਉਹਦੇ ਪੱਲੇ ਕੁਝ ਨਹੀਂ ਰਹਿ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਦੇ ਵੱਲ ਵੇਖ ਲੈਣ ਰੀਝ ਕੇ ਉਹਨੂੰ ਇੰਨਾ ਕੁਝ ਬਖਸ਼ ਦਿੰਦੇ ਆ ਵੀ ਉਹਦਾ ਅੰਤ ਨਹੀਂ, ਤੇ ਜਿਹਦੇ ਵੱਲੋਂ ਮੂੰਹ ਫੇਰ ਲੈਣ ਉਹਦੇ ਪੱਲੇ ਕੱਖ ਨਹੀਂ ਰਹਿ ਜਾਂਦਾ। ਇਸ ਕਰਕੇ ਗੁਰਸਿੱਖ ਹਰ ਵੇਲੇ ਇਹੀ ਯਤਨ ਕਰਦੇ ਕਿ ਕਲਗੀਧਰ ਪਾਤਸ਼ਾਹ ਸਾਡੇ ਵੱਲ ਵੇਖ ਲੈਣ, ਇੱਕ ਨਿਗਾਹ ਦੇ ਨਾਲ ਯਕ ਤਾਰਮਾ, ਇੰਨੀ ਕੁ ਵੀ ਥੋੜ੍ਹੀ ਜਿਹੀ, ਕਿੰਨਾ ਕੁ ਸਮਾਂ, ਜਿੰਨਾ ਕੁ ਇੱਕ ਨਿਮਕ ਹੁੰਦਾ ਹੈ, ਇੰਨਾ ਸਮਾਂ ਵੀ ਕਲਗੀਧਰ ਜੀ ਜੇ ਆਪਣੇ ਕਿਸੇ ਸੇਵਕ ਵੱਲ ਵੇਖ ਲੈਂਦੇ ਉਹਨੂੰ ਦੋਵਾਂ ਜਹਾਨਾਂ ਤੋਂ ਤਾਰ ਕੇ ਸੁਰਖਰੂ ਕਰ ਦਿੰਦੇ ਹਨ। ਹਾਂਜੀ,
ਨਾਸੇ ਬਿਗਨ ਅਗਨ ਕੇ ਓਗੋ,
ਸਤਿਗੁਰੂ ਜੀ ਜਿਸ ਵੱਲ ਵੇਖ ਲੈਂਦੇ ਉਹਦੇ ਸਾਰੇ ਬਿਘਨ ਨਾਸ਼ ਕਰ ਦਿੰਦੇ। ਇਕੱਲੇ ਬਿਘਨ ਹੀ ਨਹੀਂ, ਜਿੰਨੇ ਪਾਪ ਨੇ ਉਹਨਾਂ ਪਾਪਾਂ ਨੂੰ ਵੀ ਸਾੜ ਕੇ ਸਵਾਹ ਕਰ ਦਿੰਦੇ। ਕਲਗੀਧਰ ਜੀ ਦੀ ਤੱਕਣੀ ਵਿੱਚ, ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਤੱਕਣੀ ਵਿੱਚ ਏਡੀ ਵੱਡੀ ਬਰਕਤ ਹੈ ਕਿ ਜਿਸ ਨੂੰ ਵੇਖ ਲੈਂਦੇ ਉਹਦੇ ਸਾਰੇ ਪਾਪ ਸੜ ਕੇ ਸਵਾਹ ਹੋ ਜਾਂਦੇ ਹਨ, ਉਹਦੇ ਸਾਰੇ ਵਿਘਨ ਦੂਰ ਹੋ ਜਾਂਦੇ ਹਨ।
ਆਏ ਦੂਰ ਤੇ ਦਰਸ਼ਨ ਕਰੇ,
ਦੂਰੋਂ ਦੂਰੋਂ ਸੰਗਤਾਂ ਆਉਂਦੀਆਂ महाराज जी दे आके संगतां दर्शन कर दिया हन
पुन कर बिखे प्यान नित तरी
फिर जिथे रोज संगतां आउंदियां दर्शन करन कोई दो दिन रहिंदा कोई चार दिन रहिंदा कोई दस दिन रहिंदा कई आउंदे ते पक्कियां ही सतगुरां दे चरणां च रह जांदे महाराज साडा चेत ही नहीं करदा जाण नूं ते फिर जिहड़े कोई दो चार दिन दस दिन रह के फिर वापस जांदे महाराज जी कोलो आग्या लैके
गुरमूरत सूरत बर चारू
सतगुरु जी दी मूरत अति सुंदर है चारू चारू कहिंदे ने सुंदर नूं बहुत सुंदर सोहनी मूरत है कलगी तर पातशाह जी दे
बरनो में अब तिसी प्रकारू
कहिंदे जिस तरह दी सोहनी मूरत है कलगी तर जी दी मां कवि जी कहिंदे मैं उसे तरह वर्णन करदा हां संगत जी आनंदपुर साहब सुरत लै चलो पातशाह दा दीवान सजिया होया कलगी धर जी बैठे पंथ विच दर्शन दे रहे ने किहो जी सूरत है कलगियां वाले पातशाह दी ओ सुनो आप जी मैं वर्णन करदा हां
जी सिख सुन सुन करी त्यान
कहिंदे ऐसी सोहनी मूरत है जदों गुरसिख सुनदे है ना सुन सुन के फिर इहो जी मूरत दा ध्यान धार दे खालसा जी सतगुरु जी अंदरों प्रगट हुंदे गुरदेव दी मूरत अंदरों प्रगट हुंदी सिख दी भावना जिन्नी शुद्ध होवेगी गुरदेव दा स्वरूप उतना ही शुद्ध रूप विच प्रगट होके दर्शन दिंदा है कोई तस्वीर कोई चित्र जिन्ने भी बने मिलदे है वह मेरे सतगुरां दे अखीरले अंतले चित्र नहीं हन सिख दी भावना जिन्नी ज्यादा उच्ची खेड तक पहुंचदी है गुरदेव दे उतने ही सोहने स्वरूप दे दर्शन गुरसिख अपने हिरदे च माणदे हन मां कवि जी कहिंदे मैं कलगीधर जी दा स्वरूप वर्णन करदा हां जिस नूं सुन सुन के गुरसिख अपने हिरदे च ध्यान धारदे हन
चार पदार्थ प्राप्त पान
और ऐसा सोहना स्वरूप है कि जिहड़ा कोई सिख इस स्वरूप नूं हिरदे च बसाउंदा ओनू चारे दे चारे पदार्थ प्राप्त हो जाते हैं
पद अरबिंदे मृदुल मनिंदे
सतगुरु जी दे सोहने चरणा कमलां नूं गुरसिख नमस्कारा करदे सुनो जी कलगी धर दे चरण कैसे हैं भाई साहब कहिंदे एदां जिवें कमल दे फुल हुंदे ना खिड़े होए पंखड़ियां कमल दे फुल दियां कदे किसे ताल दे विच खिड़िया कमल दा फुल वेखियो उस फुल नूं वेख के नज़र आवणगे कलगी धर दे चरण कूले कोमल उस कमल दे फुल वांगू हन
अरुण बरण तिन चरण मुकंदे
सतगुरु जी दे चरणा विच लाल रंग पाली जिहड़ा उह नज़र आउंदा लाल रंग दियां उंगलियां सफेद है ने चरण उपरले पास्यों पर विचों लाली नज़र आउंदी आ बड़ी सुंदर
अरुण बरण तिन चरण मुकंदे
कहिंदे अरुण बरण अरुण कहिंदे ने लाल रंग दे चरण ने सतगुरु मुक्ति दाते कलगी धर जी दे
जिन सिखन के मन अनुरागे
जिन्हां गुरु के सिखां दे मन कलगी धर जी दे ऐसे सोहने चरणा दे प्रेम रंग विच रंगे गए हन
भई लाल लागे जुग पागे
कहिंदे ओ सिख भी कीमती लाल वांगू हो गए जिवें लाल हुंदे ना कीमती कहिंदे जिहड़े सिखां दा मन कलगी धर जी दे चरणां दे प्रेम रंग च रंगिया गया ओ सिख कीमती लालां वांगू उजागर हो गए कीमती लाल वांगू कीमती हो गए जुग पागे उन्हां दे दोवें जहान जिहड़े ने ओह रंगे गए पवित्र हो गए लोक परलोक सफल हो गया
नक सुंदर शोभत इम खरे
कहिंदे कलगी धर जी दे चरणां दे जिहड़े नौं ने ना नौं कहिंदे इन्ने सुंदर ते इतने खरे नजर आ रहे हन
जन लाली पर हीरे तरे
कहिंदे मानो जिवें लाल रंग दे उत्ते कोई हीरे रखने वखरे नहीं चमकदे कोई लाल रंग दा कपड़ा होवे ते उत्ते हीरे रख दियो ओह बड़े सोहणे लगदे हीरे चमकदे होए कहिंदे चरण ने लाल ते जिहड़े नौं ने ना सतगुरां दे चिट्टे रंग दे ਉਹ ਇੱਦਾਂ ਜਾਪਦਾ ਵੀ ਜਦ ਦਸ ਨੌਂ ਨੇ ਜਿਹੜੇ ਚਰਨਾਂ ਦੇ ਉਹ ਦਸ ਹੀਰੇ ਨੇ ਬੜੇ ਕੀਮਤੀ ਚਮਕਦਾਰ ਹੀਰੇ ਹਨ
ਏਡੀ ਕੋਮਲ ਬ੍ਰਤਲਾਕਾਰ
ਸਤਿਗੁਰੂ ਜੀ ਦੀ ਜਿਹੜੀ ਏਡੀ ਪਿਛਲੇ ਪਾਸੇ ਅੱਡੀ ਆ ਚਰਨ ਦੇ, ਨੌ ਦਸਵੇਂ ਪਾਤਸ਼ਾਹ ਦੀ ਅੱਡੀ ਚਰਨਾਂ ਦੀ, ਕਹਿੰਦੇ ਉਹ ਬਰਤਲਾਕਾਰ ਹੈ। ਬਰਤਲਾਕਾਰ ਕਹਿੰਦੇ ਗੁਲਾਈ 'ਚ ਬਣੀ ਹੋਈ, ਬੜੀ ਸੁੰਦਰ ਹੈ, ਹਾਂਜੀ ਲਾਲ ਰੰਗ ਦੀ।
ਜਨ ਫਲ ਕੋਹਰ ਲਾਲ ਉਦਾਰ,
ਕਹਿੰਦੇ ਲਾਲ ਰੰਗ ਦੀ ਉਹ ਅੱਡੀ ਮਹਾਰਾਜ ਜੀ ਦੀ ਇੰਨੀ ਸੁੰਦਰ ਲੱਗਦੀ ਆ ਜਿਵੇਂ ਕੋਹਰ ਦਾ ਫੁੱਲ ਹੁੰਦਾ ਨਾ, ਕੋਹਰ ਦਾ ਇੱਕ ਫੁੱਲ ਹੁੰਦਾ, ਕਵੀ ਉਹਦੀ ਉਦਾਹਰਣ ਦਿੰਦੇ ਹੁੰਦੇ ਲਾਲ ਰੰਗ ਵਜੋਂ। ਕਹਿੰਦੇ ਜਿਵੇਂ ਉਹ ਕੋਹਰ ਦਾ ਫੁੱਲ ਲਾਲ ਹੁੰਦਾ ਨਾ, ਜਿਵੇਂ ਕੋੜ ਤੁੰਮਾ ਨਹੀਂ ਹੁੰਦਾ ਬਣਿਆ ਗੋਲ ਜਿਹਾ, ਆਮ ਆ ਤੁਸੀਂ ਕਈ ਥਾਵਾਂ 'ਤੇ ਵੇਖੇ ਹੋਣੇ ਕੋੜ ਤੁੰਮੇ ਲੈ ਕੇ ਆ ਵੇਚਦੇ ਹੁੰਦੇ ਆ ਸੜਕਾਂ 'ਤੇ, ਉਹ ਬੜੇ ਗੋਲ ਜਿਹੇ ਆਕਾਰ ਦਾ ਜਿਵੇਂ ਕੋੜ ਤੁੰਮਾ, ਇਹਦੇ ਵਾਂਗੂ ਹੀ ਉਹ ਫੁੱਲ ਹੁੰਦਾ ਗੋਲ ਜਿਹਾ ਲਾਲ ਰੰਗ ਦਾ ਹੁੰਦਾ, ਉਹਨੂੰ ਕਹਿੰਦੇ ਨੇ ਕੋਹਰ ਦਾ ਫੁੱਲ। ਕਹਿੰਦੇ ਕਲਗੀਧਰ ਜੀ ਦੇ ਚਰਨਾਂ ਦੀ ਜਿਹੜੀ ਅੱਡੀ ਹੈ ਨਾ, ਉਦਾਂ ਦੀ ਬੜੀ ਸੁੰਦਰ ਕੋਹਰ ਦੇ ਫੁੱਲ ਵਾਂਗੂ ਲਾਲ ਹੈ।
ਤਰਵਾ ਬ੍ਰਿਛ ਤੇ ਊਰ ਦੇ ਐਸੇ,
ਮਹਾਰਾਜ ਜੀ ਦੀਆਂ ਜਿਹੜੀਆਂ ਤਲੀਆਂ ਨੇ ਨਾ ਚਰਨਾਂ ਦੇ ਵਿਚਕਾਰ, ਉਹ ਉੱਚੀਆਂ ਨੇ, ਤਲੀ ਜ਼ਮੀਨ ਦੇ ਨਾਲ ਥੱਲੇ ਨਹੀਂ ਲੱਗਦੀ। ਇਹ ਪੈਰ ਸੂਰਮਿਆਂ ਦੇ ਪੈਰ ਹੁੰਦੇ, ਜਿਹਨਾਂ ਦੀ ਤਲੀ ਬਿਲਕੁਲ ਥੱਲੇ ਲੱਗੇ ਨਾ, ਚਪਟਾ ਪੈਰ ਹੁੰਦਾ, ਉਹਨੂੰ ਫੌਜ ਵਿੱਚ ਵੀ ਭਰਤੀ ਨਹੀਂ ਕਰਦੇ। ਜਦੋਂ ਮੈਡੀਕਲ ਕਰਦੇ ਆ ਤਾਂ ਉਹਦੇ ਵਿੱਚ ਵੀ ਉਹ ਨੁਕਸ ਕੱਢਦੇ ਆ ਵੀ ਜ਼ਮੀਨ 'ਤੇ ਪੈਰ ਲੱਗਦਾ, ਕਿਉਂਕਿ ਜਦੋਂ ਤੋਪ ਵਗੈਰਾ ਚਲਾਉਣੀ ਹੁੰਦੀ ਪੈਰ ਆਦਿਕ, ਉਹ ਜਿਹਨਾਂ ਦੇ ਪੈਰ ਚਪਟੇ ਹੁੰਦੇ ਉਹਨਾਂ ਦੀਆਂ ਲੱਤਾਂ ਛੇਤੀ ਥੱਕ ਜਾਂਦੀਆਂ, ਦੌੜ ਦੇ ਵਿੱਚ ਵੀ ਉਹ ਇੰਨੇ ਜ਼ਿਆਦਾ ਕਾਮਯਾਬ ਨਹੀਂ ਹੁੰਦੇ। ਤੋ ਇਸ ਕਰਕੇ ਉਹ ਚਰਨ ਜਿਹੜੇ ਨੇ ਤਲੀਆਂ ਉੱਪਰ ਨੂੰ ਉੱਠੀਆਂ ਹੋਈਆਂ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਦੀਆਂ ਵਿੱਚੋਂ, ਹਾਂਜੀ।
ਕਮਟ ਪੀਠ ਹੋਏ ਕੋਮਲ ਜੈਸੇ,
ਉੱਪਰਲੇ ਪਾਸੇ ਜਿਹੜਾ ਪੱਬਾ ਆ ਦਸਵੇਂ ਪਾਤਸ਼ਾਹ ਦਾ, ਉਹ ਕਹਿੰਦੇ ਇੱਦਾਂ ਉੱਪਰ ਨੂੰ ਉੱਠਿਆ ਹੋਇਆ ਅਤੇ ਇੱਦਾਂ ਲੱਗਦਾ ਹੈ ਵੀ ਜਿਵੇਂ ਕੱਛੂ ਕੁੰਮੇ ਦੀ ਪਿੱਠ ਨਹੀਂ ਹੁੰਦੀ, ਕੱਛੂ ਕੁੰਮੇ ਦੀ ਪਿੱਠ ਤਾਂ ਹੁੰਦੀ ਆ ਸਖਤ, ਪਰ ਕਲਗੀਧਰ ਜੀ ਦਾ ਜਿਹੜਾ ਚਰਨ ਦਾ ਉੱਪਰਲੇ ਪਾਸਿਓਂ ਪੱਬਾ ਉੱਪਰ ਨੂੰ ਉੱਭਰਿਆ ਹੋਇਆ, ਉਹ ਕਹਿੰਦੇ ਇੱਦਾਂ ਹੈ ਤਾਂ ਕੱਛੂ ਕੁੰਮੇ ਦੀ ਪਿੱਠ ਵਾਂਗੂ, ਪਰ ਇਹ ਕੋਮਲ ਹੈ, ਇਹ ਸਖਤ ਨਹੀਂ ਗਾ ਜਿਵੇਂ ਕੱਛੂ ਕੁੰਮੇ ਦੀ ਪਿੱਠ ਸਖਤ ਹੈ, ਕਹਿੰਦੇ ਇਹ ਕੋਮਲ ਹੈ।
ਸੁਮਿਲ ਆਂਗੂਰੀ ਸੂਦੀ ਸੋਏ,
ਤੇ ਕਲਗੀਧਰ ਜੀ ਦੇ ਚਰਨਾਂ ਦੀਆਂ ਉਂਗਲੀਆਂ ਬਿਲਕੁਲ ਬਰਾਬਰ ਹਨ, ਅੰਗੂਠੇ ਦੇ ਬਰਾਬਰ ਚਰਨਾਂ ਦੀਆਂ ਉਂਗਲਾਂ ਬਿਲਕੁਲ ਇੱਕ ਸਾਰ, ਬੜੀ ਸੁੰਦਰ ਲੈਣ ਵਿੱਚ ਕਤਾਰ 'ਚ ਨਜ਼ਰ ਆਉਂਦੀ, ਬਣਤਰੀ ਬੜੀ ਸੁੰਦਰ ਹੈ।
ਦੁੱਤੀ ਪੱਲਵ ਕੀ ਜਿਨ ਮਨ ਮੋਏ,
ਏਦਾਂ ਜਾਪਦੀਆਂ ਨੇ ਉਂਗਲੀਆਂ ਕਿ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਹੁੰਦੀਆਂ ਨਾ, ਕੱਲੀਆਂ ਕੱਲੀਆਂ ਵੱਖਰੀਆਂ ਵੱਖਰੀਆਂ, ਬੜੀ ਸੋਭਾ ਵਾਲੀਆਂ, ਏਦਾਂ ਕਲਗੀਧਰ ਜੀ ਦੇ ਚਰਨਾਂ ਦੀਆਂ ਉਂਗਲੀਆਂ ਹਨ।
ਸ਼ੁਭਦ ਪਗਨ ਪਰ ਗੁਲਫ ਉਚੇਰੇ,
ਫਿਰ ਪਾਤਸ਼ਾਹ ਜੀ ਦੇ ਸੱਜੇ ਖੱਬੇ ਦੋਵਾਂ ਪਾਸੇ ਚਰਨਾਂ ਦੇ ਉੱਪਰਲੇ ਪਾਸੇ ਗੁਲਫ, ਗੁਲਫ ਕਹਿੰਦੇ ਨੇ ਗਿੱਟਿਆਂ ਨੂੰ, ਕਹਿੰਦੇ ਜਿਹੜੇ ਗਿੱਟੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਲਫ, ਉਹ ਵੀ ਬੜੇ ਸੁੰਦਰ ਗੋਲ ਨੇ, ਉਹਨਾਂ ਵਿੱਚ ਵੀ ਲਾਲੀ ਨਜ਼ਰ ਆਉਂਦੀ ਹੈ, ਬੜੇ ਸੁੰਦਰ ਨੇ, ਮਾਨੋ ਕਾਰੀਗਰਤਾ ਦਾ ਦੇਵਤਾ ਮੰਨਿਆ ਨਾ ਵਿਸ਼ਕਰਮਾ, ਉਹ ਕਾਰੀਗਰਤਾ ਦਾ ਦੇਵਤਾ ਮੰਨਿਆ ਜਾਂਦਾ। ਕਹਿੰਦੇ ਮਾਨੋ ਨੇ ਆਪਣੀ ਪੂਰੇ ਬ੍ਰਹਿਮੰਡ ਨੂੰ ਰਚਣ ਦੀ ਜਿਹੜੀ ਕਾਰੀਗਰਤਾ ਵਾਲਾ ਦਿਮਾਗ ਹੈ, ਉਹ ਕਲਗੀਧਰ ਜੀ ਦੇ ਚਰਨ ਬਣਾਉਣ ਵਿੱਚ ਲਾ ਦਿੱਤਾ, ਉਹ ਵੀ ਇੰਨੇ ਸੁੰਦਰ ਨੇ, ਉਹਨੇ ਆਪਣੀ ਪੂਰੀ ਕਾਰੀਗਰਤਾ ਦਾ ਨਮੂਨਾ ਇਹ ਪ੍ਰਗਟ ਕੀਤਾ ਹੋਵੇ ਕਲਗੀਧਰ ਦੇ ਸੋਹਣੇ ਚਰਨ ਬਣਾ ਕੇ।
ਜਿਨ ਮੈਂ ਸ਼ੁਭ ਲੱਛਣ ਸਭ ਹੇਰੇ,
ਕਹਿੰਦੇ ਐਸੇ ਸੁੰਦਰ ਸਵਰੂਪ ਨੇ ਮਹਾਰਾਜ ਕਲਗੀਧਰ ਜੀ ਦੇ, ਜਿਹਨਾਂ ਵਿੱਚ ਸਾਰੇ ਸ਼ੁਭ ਲੱਛਣ ਹਨ, ਅਵਤਾਰੀ ਪੁਰਸ਼ਾਂ ਦੇ ਜਿਹੋ ਜਿਹੇ ਸਰੀਰ ਹੁੰਦੇ ਆ ਨਾ ਖਾਲਸਾ ਜੀ, ਉਹ ਵੱਖਰੇ ਹੁੰਦੇ, ਆਮ ਸੰਸਾਰੀ ਸਰੀਰਾਂ ਵਾਂਗੂ ਸਰੀਰ ਨਹੀਂ ਮੇਰੇ ਸਤਿਗੁਰੂ ਕਲਗੀਧਰ ਜੀ ਦਾ, ਨਜ਼ਰ ਆ ਰਿਹਾ ਉੱਦਾਂ ਦੇ ਹੱਥ ਪੈਰ, ਪਰ ਜਿਹੜੀ ਗੁਰਦੇਵ ਦੇ ਸਰੀਰ ਦੀ ਖੇਡ ਹੈ ਨਾ, ਉਹ ਦਿਵਿਆ ਸਵਰੂਪ ਹੈ।
ਜੁਗਲ ਜੰਗ ਜਾਨੋ ਦਿੜ ਹੋਏ,
ਪਾਤਸ਼ਾਹ ਜੀ ਦੀਆਂ ਜਾਂਘਾਂ ਲੱਤਾਂ ਦੋਵੇਂ ਬੜੀਆਂ ਬਲਵਾਨ, ਅਤੇ ਜਿਵੇਂ ਕੇਲੇ ਦਾ ਤਣਾ ਹੁੰਦਾ ਨਾ, ਇੱਦਾਂ ਸਿੱਧੀਆਂ ਹਨ।
ਮਨੋ ਓਜ ਕੇ ਥੰਬ ਖਰੋਏ,
ਕਹਿੰਦੇ ਲੱਤਾਂ ਕਾਹਦੀਆਂ, ਮਾਨੋ ਬਲ ਦੇ ਦੋ ਥੰਮ ਨੇ, ਕਲਗੀਧਰ ਪਾਤਸ਼ਾਹ ਦੀਆਂ ਜਿਹੜੀਆਂ ਜਾਂਘਾਂ ਹਨ, ਲੱਤਾਂ ਹਨ, ਉਹ ਇੱਦਾਂ ਜਾਪਦੀਆਂ ਮਾਨੋ ਜਿਵੇਂ ਦੋ ਬਲ ਦੇ ਥੰਬ ਹੋਣ, ਰਣ ਥੰਬ ਹੋਣ।
ਉਧਰ ਸੁਤ੍ਰਿਵਲੀ ਸੁੰਦਰ ਸੋਹਤ,
ਪਾਤਸ਼ਾਹ ਜੀ ਦਾ ਪੇਟ ਉਧਰ ਬੜਾ ਸੁੰਦਰ, ਉਹਦੇ 'ਚ ਜਿਹੜੀ ਮਹਾਰਾਜ ਜੀ ਦੀ ਨਾਭੀ ਹੈ ਨਾ, ਉਹ ਬੜੀ ਡੂੰਘੀ ਹੈ, ਸਾਧਕ ਪੁਰਸ਼ਾਂ ਦੀ ਨਾਭੀ ਬਹੁਤ ਡੂੰਘੀ ਹੋ ਜਾਂਦੀ, ਉਹ ਬੜੀ ਡੂੰਘੀ ਹੈ, ਅਤੇ ਫਿਰ ਪਾਤਸ਼ਾਹ ਜੀ ਦੇ ਪੇਟ ਦੇ ਉੱਤੇ ਤ੍ਰਿਵਲੀ ਬਣੀ ਹੋਈ, ਤ੍ਰਿਵਲੀ ਉਹ ਅੱਜ ਕੱਲ੍ਹ ਜਿਵੇਂ ਆ ਨੌਜਵਾਨ ਬੱਚਿਆਂ ਨੂੰ ਸਰੀਰ ਬਣਾਉਣ ਦੀ ਹੁੰਦੀ, ਕਈ ਖੇਡ ਕਰਦੇ ਆ ਜਿੰਮ ਆਦਿ, ਕਰਨਾ ਚਾਹੀਏ। ਨੌਜਵਾਨ ਬੱਚੇ ਜਦੋਂ ਸਰੀਰ ਸੰਭਾਲਣਗੇ ਤੇ ਮਾੜੀਆਂ ਭੈੜੀਆਂ ਆਦਤਾਂ ਤੋਂ ਮਾੜੀ ਸੰਗਤ ਤੋਂ ਬਚੇ ਰਹਿਣਗੇ। ਉਹ ਤ੍ਰਿਵਲੀ ਬਣਾਉਂਦੇ ਆ, ਉਹ ਤ੍ਰਿਵਲੀ ਤਿੰਨ ਵਾਲ ਪੈਂਦੇ ਮਹਾਰਾਜ ਜੀ ਦੇ ਪੇਟ ਉੱਤੇ, ਬੜੇ ਸੁੰਦਰ ਨਜ਼ਰ ਆਉਂਦੇ ਨੇ।
ਨਾਭ ਗੰਭੀਰ ਦਿਪਤ ਚਿੱਤ ਮੋਹਤ,
ਜਿਹੜੀ ਨਾਭੀ ਹੈ ਸਤਿਗੁਰਾਂ ਦੀ, ਨਾਭ ਗੰਭੀਰ, ਨਾਭੀ ਬੜੀ ਗੰਭੀਰ ਹੈ, ਡੂੰਘੀ ਹੈ। ਮਾਨੋ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਸਾਰੀ ਖੇਡ ਇੱਥੋਂ ਹੀ, ਇਹ ਨਾਭੀ ਦੀ ਸ਼ਕਤੀ ਹੈ ਜਿਹੜੀ ਪੰਥ ਵਿੱਚ ਵਰਤ ਰਹੀ ਹੈ, ਇੱਥੇ ਹੀ ਸਾਰੀ ਸ਼ਕਤੀ ਦਾ ਸੋਮਾ ਮਹਾਰਾਜ ਜੀ ਦੇ ਅੰਦਰ ਵਿਦਮਾਨ ਹੈ।
ਬਾਹੋ ਅਜਾਨ ਸੋ ਅਰਲਾ ਮਾਨੋ,
ਕਹਿੰਦੇ ਸਤਿਗੁਰਾਂ ਦੀਆਂ ਬਾਹਾਂ ਅਜਾਨ ਹਨ, ਬੜੇ ਬਲ ਵਾਲੀਆਂ, ਗੋਡਿਆਂ ਤੱਕ ਲੰਮੀਆਂ ਬਾਹਾਂ ਨੇ ਸਤਿਗੁਰਾਂ ਦੀਆਂ। ਜਦੋਂ ਪਾਤਸ਼ਾਹ ਪੌਂਟਾ ਸਾਹਿਬ ਵੱਲ ਗਏ ਆ ਕਲਗੀਧਰ ਜੀ, ਉੱਥੇ ਇੱਕ ਰਿਸ਼ੀ ਹੋਇਆ ਕਾਲਪੀ ਰਿਸ਼ੀ, ਉਹਦੀ ਕਥਾ ਆਉਂਦੀ ਇਤਿਹਾਸ ਵਿੱਚ, ਭਾਈ ਵੀਰ ਸਿੰਘ ਹੋਣਾ ਨੇ ਲਿਖੀ ਹੈ ਕਲਗੀਧਰ ਚਮਤਕਾਰ 'ਚ, ਕਿ ਕਾਲਪੀ ਰਿਸ਼ੀ ਕਲਗੀਧਰ ਦਾ ਸ਼ਰਧਾਲੂ ਸੀ। ਉਹਨੇ ਨਿਸ਼ਾਨੀਆਂ ਸੁਣੀਆਂ ਹੋਈਆਂ ਸੀ ਵੀ ਦਸਵੇਂ ਪਾਤਸ਼ਾਹ ਜੀ ਦਾ ਸਵਰੂਪ ਕਿਹੋ ਜਿਹਾ, ਉਹਦਾ ਇੱਕ ਚੇਲਾ ਕਿਤੇ ਫਿਰਦਾ ਕਲਗੀਧਰ ਜੀ ਦੇ, ਉਹਨੇ ਦਰਸ਼ਨ ਕੀਤੇ, ਸ਼ਿਕਾਰ ਖੇਡਦਿਆਂ ਨੂੰ ਵੇਖਿਆ ਅਤੇ ਉਹਨੇ ਪਛਾਣਿਆ ਵੀ ਲੰਮੀਆਂ ਬਾਹਾਂ ਨੇ ਗੋਡਿਆਂ ਤੱਕ, ਵੀ ਗੋਡਿਆਂ ਤੋਂ ਵੀ ਥੱਲੇ ਲੰਮਦੀਆਂ ਨਜ਼ਰ ਆਉਂਦੀਆਂ। ਉਹਨੇ ਪਛਾਣ ਕੇ ਰਿਸ਼ੀ ਕਾਲਪੀ ਨੂੰ ਦੱਸਿਆ ਵੀ ਰਿਸ਼ੀ ਜੀ, ਜਿਹਨਾਂ ਨੂੰ ਰੋਜ਼ ਰਾਤ ਦੇ ਉਹ ਆ ਗਏ ਨੇ। ਕਾਲਪੀ ਜੀ ਕਹਿਣ ਲੱਗੇ, ਤੈਨੂੰ ਕਿਵੇਂ ਪਛਾਣ ਆਈ? ਕਹਿੰਦੇ, ਉਹਨਾਂ ਦੀਆਂ ਲੰਮੀਆਂ ਬਾਹਾਂ ਨੇ, ਗੋਡਿਆਂ ਤੋਂ ਵੀ ਥੱਲੇ ਹੱਥ ਜਾਂਦੇ ਆ। ਕਾਲਪੀ ਕਹਿੰਦਾ, ਫਿਰ ਉਹ ਹੀ ਨੇ। ਫਿਰ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੋ ਮਹਾਰਾਜ ਜੀ ਦੀਆਂ ਲੰਮੀਆਂ ਬਾਹਾਂ ਗੋਡਿਆਂ ਤੱਕ ਪਲੰਬਦੀਆਂ ਹਨ।
ਸ਼ੁਭਤ ਕਰੀ ਕਰ ਬਲੀ ਮਹਾਨੋ,
ਕਹਿੰਦੇ ਬਾਹਾਂ ਏਦਾਂ ਬਲ ਵਾਲੀਆਂ ਭਰੀਆਂ ਨੇ ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ ਨਾ, ਬੜੀ ਬਲਵਾਨ ਹਾਥੀ ਦੀ ਸੁੰਡ 'ਚ ਇੰਨੀ ਤਾਕਤ ਹੁੰਦੀ ਵੀ ਜੇ ਬੱਬਰ ਸ਼ੇਰ ਨੂੰ ਵੀ ਆਪਣੀ ਸੁੰਡ 'ਚ ਘੁੱਟ ਲਏ ਤੇ ਛੁੱਟਦਾ ਨਹੀਂ, ਉਹਨੂੰ ਘੁੱਟ ਕੇ ਮਾਰ ਦਿੰਦਾ, ਇੰਨੀ ਤਾਕਤ ਹੁੰਦੀ ਹਾਥੀ ਦੀ ਸੁੰਡ 'ਚ। ਕਲਗੀਆਂ ਵਾਲੇ ਪਾਤਸ਼ਾਹ ਦੀਆਂ ਬਾਹਾਂ ਹਾਥੀ ਦੀ ਸੁੰਡ ਪ੍ਰਮਾਣ ਬਲ ਵਾਲੀਆਂ ਹਨ।
ਦਿਪਤ ਪ੍ਰਚੰਡ ਬੜੇ ਭੁਜ ਦੰਡੰ,
ਮਹਾਰਾਜ ਜੀ ਦੇ ਬੜੇ ਭੁਜ ਦੰਡੇ ਡੌਲੇ, ਸਤਿਗੁਰੂ ਜੀ ਦੇ ਵੱਖਰੇ ਨਜ਼ਰ ਆਉਂਦੇ, ਮੋਢੇ ਉੱਚੇ ਵੱਖਰੇ ਨਜ਼ਰ ਆਉਂਦੇ ਹਨ, ਬੜਾ ਬਲ ਹੈ ਸਤਿਗੁਰਾਂ ਦਾ।
ਮਨੋ ਬਜਰ ਕੇ ਇਹ ਯੁਗ ਖੰਡੰ,
ਕਹਿੰਦੇ ਮਾਨੋ ਬਜਰ ਦੀਆਂ ਬਾਹਾਂ ਨੇ ਦੋਵੇਂ, ਬਜਰ ਦੇ ਹੀ ਦੋ ਟੁਕੜੇ ਹੋਏ ਤੇ ਵਜਰ ਦੇ ਦੋ ਟੁਕੜੇ ਹੋ ਕੇ ਕਲਗੀਧਰ ਦੀਆਂ ਦੋ ਬਾਹਾਂ ਬਣ ਗਈਆਂ। ਇਹ ਨੇ ਮਹਾਰਾਜ ਜੀ ਦੀਆਂ ਭਾਰੀ ਬਾਹਾਂ, ਜਿਹਨਾਂ ਭਾਰੀਆਂ ਬਾਹਾਂ ਤੇ ਗੁਰੂ ਗ੍ਰੰਥ ਨੂੰ, ਗੁਰੂ ਕੇ ਸਿੱਖਾਂ ਨੂੰ ਭਰੋਸਾ। ਕਲਗੀਧਰ ਦੀਆਂ ਭਾਰੀਆਂ ਬਾਹਾਂ ਤੇ, ਇਹ ਬਲ ਭਰੀਆਂ ਬਾਹਾਂ ਤੇ ਪੰਥ ਨੂੰ ਭਰੋਸਾ, ਆਪਣੀਆਂ ਬਾਹਾਂ ਤੇ ਨਹੀਂ, ਪੰਥ ਨੂੰ ਕਲਗੀਧਰ ਦੀਆਂ ਬਾਹਾਂ ਤੇ ਭਰੋਸਾ। ਭਾਰੀ ਭੁਜਾਨ ਕੋ ਭਾਰੀ ਭਰੋਸੋ ਵਾਲੀ ਖੇਡ ਹੈ।
ਆਯੁਤ ਛਾਤੀ ਅਤਿਸ਼ੈ ਗਾਡੇ,
ਪਾਤਸ਼ਾਹ ਜੀ ਦੀ ਛਾਤੀ ਗਜ ਚੌੜੀ ਛਾਤੀ ਹੈ, ਗੁਰਦੇਵ ਦੀ ਚੌੜੀ ਛਾਤੀ, ਲੱਕ ਬੱਬਰ ਸ਼ੇਰ ਵਾਂਗੂ ਪਤਲਾ ਹੈ, ਉਹਦੇ ਤੇ ਤ੍ਰਿਵਲੀ ਪਈ ਹੋਈ ਹੈ ਤੇ ਛਾਤੀ ਚੌੜੀ ਹੈ।
ਮਨੋ ਕਪਾਟ ਕਠਨ ਰਿਪ ਠਾਂਡੇ,
ਚੌੜੀ ਛਾਤੀ ਏਦਾਂ ਨਜ਼ਰ ਆਉਂਦੀ ਹੈ ਮਾਨੋ ਦੋ ਦਰਵਾਜ਼ੇ ਨਹੀਂ, ਜਿਵੇਂ ਬੱਜਰ ਦੇ ਕਪਾਟ ਦੋ ਉਹ ਤਖਤੇ ਲੱਗੇ ਹੋਣ ਤੇ ਉਹਨਾਂ ਨੂੰ ਕੋਈ ਖੋਲ ਨਾ ਸਕੇ, ਇਹੋ ਜਿਹੇ ਬੱਜਰ ਕਪਾਟਾਂ ਵਾਂਗੂ, ਦੋ ਤਖਤਿਆਂ ਵਾਂਗੂ ਛਾਤੀ ਦੇ ਦੋ ਹਿੱਸੇ ਮਹਾਰਾਜ ਜੀ ਦੇ ਨਜ਼ਰ ਆਉਂਦੇ ਬਲ ਭਰੇ।
ਤੁੰਗ ਸਿਕੰਦਨ ਤੇ ਜੁਗ ਛੈਲੰ,
ਤੇ ਮੋਢੇ ਪਿਛਲੇ ਪਾਸੇ ਉੱਚੇ ਨੇ, ਆ ਜਿਵੇਂ ਕਸਰਤ ਵਗੈਰਾ ਕਰਕੇ ਨੌਜਵਾਨ ਬੱਚੇ ਆਪਣੇ ਮੋਢੇ ਪਿੱਛੋਂ ਉੱਪਰ ਨੂੰ ਖੰਭ ਨੂੰ ਕੱਢ ਲੈਂਦੇ ਆ ਨਾ, ਇੱਦਾਂ ਪਾਤਸ਼ਾਹ ਜੀ ਦੇ ਜਿਹੜੇ ਉੱਪਰਲੇ ਖੰਭ ਨੇ ਮੋਢਿਆਂ ਦੇ, ਉਹ ਉੱਚੇ ਹਨ, ਬੜੇ ਬਲ ਨਾਲ ਭਰੇ ਹੋਏ ਨੇ।
ਜਿਮ ਕ੍ਰਿਖ ਚਿਰ ਸੂਨੋ ਬੱਡ ਬੈਲੰ,
ਜਿਵੇਂ ਬਲਦ ਦੇ ਮੋਢੇ ਹੁੰਦੇ ਆ ਨਾ ਉੱਚੇ, ਬੜੇ ਬਲਵਾਨ, ਏਦਾਂ ਕਹਿੰਦੇ ਮਹਾਰਾਜ ਜੀ ਦੇ ਬੋਢੇ ਉੱਚੇ ਸਿਕੰਧ ਨਜ਼ਰ ਆਉਂਦੇ ਹਨ।
ਮੁਕਤਾ ਮਾਲ ਵਿਸਾਲ ਉਜਾਲੀ,
ਗਲ ਵਿੱਚ ਗੁਰਦੇਵ ਨੇ ਮੋਤੀਆਂ ਦੀ ਮਾਲਾ ਪਾਈ ਹੋਈ, ਬੜੀ ਸੁੰਦਰ ਵਿਸ਼ਾਲ ਹੈ।
ਗੋਲ ਮੋਲ ਵੱਢ ਕੇ ਦੁਤਿਸ਼ਾਲੀ,
ਬੜੇ ਗੋਲ ਆਕਾਰ ਦੇ ਮੋਤੀ ਨੇ, ਬੜੀ ਛਬੀ ਵਾਲੀ ਤੇ ਬੜੀ ਕੀਮਤੀ ਮਾਲਾ ਹੈ।
ਚਿਬਕ ਚਾਰੂ ਚੌਗਿਰਦ ਸੁਹਾਵਤ,
ਪਾਤਸ਼ਾਹ ਜੀ ਦੀ ਚਿਬਕ, ਚਿਬਕ ਕਹਿੰਦੇ ਨੇ ਠੋਡੀ ਨੂੰ, ਕਲਗੀਧਰ ਜੀ ਦੀ ਠੋਡੀ ਵੀ ਕੈਸੇ ਕਮਾਲ ਦੀ ਅਤੀ ਸੁੰਦਰ ਹੈ।
ਫਲ ਰਸਾਲ ਨੂਤਨ ਜਨ ਭਾਵਤ,
ਕਹਿੰਦੇ ਜਿਵੇਂ ਅੰਬ ਦਾ ਫਲ ਹੁੰਦਾ ਨਾ ਨਵਾਂ ਨਵਾਂ, ਹਾਲੇ ਥੋੜੇ ਜਿਹੇ ਛੋਟੇ ਆਕਾਰ ਦਾ, ਤੇ ਉਹ ਅੰਬ ਦਾ ਫਲ ਹਾਲੇ ਛੋਟਾ ਜੀ ਜਿਵੇਂ ਅੰਬੀ ਹੁੰਦੀ ਤੇ ਬੜੀ ਸੁੰਦਰ ਹੁੰਦੀ ਆ ਨਾ, ਕਹਿੰਦੇ ਉਹਦੇ ਵਾਂਗੂ ਮਹਾਰਾਜ ਜੀ ਦੀ ਠੋਡੀ ਆ ਬੜੀ ਸੁੰਦਰ।
ਅਦਰ ਮ੍ਰਿਦੁਲ ਸ਼ੁਭ ਲਾਲ ਬਿਸਾਲਾ,
ਗੁਰਦੇਵ ਦੇ ਮੁਖ ਤੇ ਹਾਲੇ ਦਾੜਾ ਨਹੀਂ ਆਇਆ, ਹਾਲੇ ਕਿਸ਼ੋਰ ਅਵਸਥਾ ਵਿੱਚ ਹਨ, ਤੇ ਗਰੀਬ ਨਵਾਜ ਪਾਤਸ਼ਾਹ ਜੀ ਦੇ ਬੁੱਲ ਲਾਲ ਰੰਗ ਦੇ ਹਨ, ਬੜੇ ਸੁੰਦਰ ਰਸ ਨਾਲ ਭਰੇ ਹੋਏ, ਗੁਰਦੇਵ ਦੇ ਮੁਖ ਅੰਮ੍ਰਿਤ ਨਾਲ ਭਿੱਜੇ ਹੋਏ। ਪਾਤਸ਼ਾਹ ਦੇ ਮੁਖ ਵਿੱਚ ਜੋ ਹੈ, ਸਾਡੇ ਮੂੰਹਾਂ 'ਚ ਥੁੱਕ ਹੁੰਦਾ ਖਾਲਸਾ ਜੀ, ਸਾਡੇ ਮੂੰਹਾਂ 'ਚ ਰਾਲਾਂ ਹੁੰਦੀਆਂ ਨੇ, ਕਲਗੀਆਂ ਵਾਲੇ ਪਾਤਸ਼ਾਹ ਦੇ ਮੁੱਖ ਵਿੱਚ ਅੰਮ੍ਰਿਤ ਹੈ ਅੰਮ੍ਰਿਤ। ਉਸ ਅੰਮ੍ਰਿਤ ਨਾਲ ਮੇਰੇ ਬਾਜਾਂ ਵਾਲੇ ਸਾਹਿਬ ਦੇ ਬੁੱਲ ਭਿੱਜੇ ਹੋਏ ਲਾਲ ਰੰਗ ਦੇ, ਬੜੇ ਹੀ ਸੁੰਦਰ ਲੱਗਦੇ ਹਨ।
ਹੀਰਨ ਪੰਕਤ ਦਾਂਤੇ ਉਜਾਲਾ,
ਵਿੱਚ ਜਿਹੜੇ ਦੰਦ ਨੇ ਉਹ ਹੀਰਿਆਂ ਦੀ ਪੰਗਤ ਵਾਂਗੂ, ਮਾਨੋ ਹੀਰਿਆਂ ਨੂੰ ਕਿਸੇ ਨੇ ਅੰਮ੍ਰਿਤ ਵਿੱਚ ਰੱਖਿਆ ਹੋਵੇ, ਅਤੇ ਹੀਰੇ ਭਿੱਜੇ ਹੁੰਦੇ ਆ ਨਾ ਅੰਮ੍ਰਿਤ ਵਿੱਚ, ਇੱਦਾਂ ਗੁਰਦੇਵ ਦੇ ਮੁੱਖ ਦੇ ਵਿੱਚ ਜਿਹੜੇ ਦੰਦ ਨੇ ਉਹ ਹੀਰਿਆਂ ਵਾਂਗੂ ਪੰਗਤ ਲੈਣ ਲੱਗੀ ਹੋਈ ਬਰਾਬਰ, ਐਨ ਮਜਾਲ ਹੈ ਕੋਈ ਦੰਦ ਅੱਗੇ ਪਿੱਛੇ ਹੋਇਆ ਹੋਵੇ, ਮਜਾਲ ਹੈ ਦੰਦ ਵਿੱਚ ਕਿਤੇ ਕੋਈ ਟੇਢ ਹੋਵੇ, ਮਜਾਲ ਹੈ ਕਿਸੇ ਦੰਦ ਦੇ ਵਿੱਚ ਕੋਈ ਵਿਰਲ ਜੀ ਨਜ਼ਰ ਆਉਂਦੀ ਹੋਵੇ, ਐਨ ਇੱਕ ਸਮਾਨ ਜਿਵੇਂ ਕੋਈ ਹੀਰਿਆਂ ਦੀ ਮੋਤੀਆਂ ਦੀ ਲੜੀ ਹੁੰਦੀ, ਇੱਦਾਂ ਸਤਿਗੁਰੂ ਜੀ ਦੇ ਮੁੱਖ ਮੰਡਲ ਦੇ ਦੰਦ ਹਨ।
ਮੁਸਕਾਵਤ ਦਿਖੀਅਤ ਦਮਕਾਵਤ,
ਜਦੋਂ ਆਪਣੇ ਸਿੱਖਾਂ ਵੱਲ ਵੇਖ ਕੇ ਮੁਸਕਰਾਉਂਦੇ ਤੇ ਮੁਸਕਰਾਉਂਦਿਆਂ ਦੇ ਮੁੱਖ ਮੰਡਲ ਵਿੱਚੋਂ ਦੰਦ ਚਮਕਦੇ ਹਨ, ਤੇ ਉਹਨਾਂ ਸੋਹਣੇ ਦੰਦਾਂ ਦੀ ਚਮਕ ਨੂੰ ਵੇਖ ਕੇ ਆਕਾਸ਼ ਵਿੱਚ ਚਮਕਣ ਵਾਲੀਆਂ ਬਿਜਲੀਆਂ ਵੀ ਫਿੱਕੀਆਂ ਪ੍ਰਤੀਤ ਹੋਣ ਲੱਗ ਪੈਂਦੀਆਂ। ਹਾਂਜੀ,
ਸੁੰਦਰ ਦੀਪਤ ਜੁਗਲ ਕਪੋਲੰਗ,
ਪਾਤਸ਼ਾਹ ਦੀਆਂ ਗੱਲਾਂ ਬੜੀਆਂ ਸੁੰਦਰ, ਬਹੁਤ ਹੀ ਸੁੰਦਰ, ਅਤੀ ਸੁੰਦਰ, ਕੋਈ ਸ਼ਬਦ ਹੈ ਹੀ ਨਹੀਂ ਇਹਦੇ ਤੋਂ ਪਰੇ ਕੀ ਵਰਤੀਏ, ਸੁੰਦਰ ਕਹਿ ਕੇ ਸਮਾਪਤੀ ਹੋ ਜਾਂਦੀ ਹੈ, ਇਹ ਤੋਂ ਅੱਗੇ ਹੋਰ ਕੀ ਆਖੀਏ ਕਿ ਕਿੰਨੀਆਂ ਸੋਹਣੀਆਂ ਗੋਲ ਗੋਲ ਗੱਲਾਂ ਨੇ ਸਤਿਗੁਰਾਂ ਦੀਆਂ।
ਮੁਕਰ ਮਾਰ ਕੇ ਮਨੋ ਅਮੋਲੰ,
ਕਹਿੰਦੇ ਇੱਦਾਂ ਜਾਪਦਾ ਹੈ ਜਿਵੇਂ ਕੋਈ ਸ਼ੀਸ਼ਾ ਨਹੀਂ ਹੁੰਦਾ ਚਮਕਦਾ, ਉਹਦੇ 'ਚ ਬਿਜਲੀ ਸੂਰਜ ਦੀਆਂ ਚਮਕਦਾ, ਇੱਦਾਂ ਪਾਤਸ਼ਾਹ ਦੀਆਂ ਗੱਲਾਂ ਚਮਕਦੀਆਂ ਹਨ।
ਤਿੰਨ ਪਰ ਕੁੰਡਲ ਡੋਲਤ ਝਲਕਤ,
ਫਿਰ ਆਭੂਸ਼ਣ ਗਹਿਣੇ ਮਹਾਰਾਜ ਜੀ ਦੇ ਕੰਨਾਂ ਵਿੱਚ ਵੀ ਸ਼ੋਭਨੀਕ ਹੋ ਰਹੇ ਨੇ।
ਰਤਨ ਜਵਾਹਰ ਤੇ ਬਰ ਡਲਕਤ,
ਜਿਨ੍ਹਾਂ ਵਿੱਚ ਬੜੇ ਕੀਮਤੀ ਰਤਨ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ।
ਮੁੱਖ ਮੰਡਲ ਜਨ ਚੰਦ ਅਖੰਡਤ,
ਮੁੱਖ ਮੰਡਲ ਇਤਨਾ ਸੁੰਦਰ ਮਾਨੋ ਅਖੰਡ ਚੰਦਰਮਾ ਹੋਵੇ।
ਕਮਲ ਪ੍ਰਫੁੱਲਿਤ ਦੁਤੀ ਬਡ ਮੰਡਤ,
ਕਮਲ ਦੇ ਫੁੱਲ ਵਾਂਗੂ ਖਿੜਿਆ ਚਿਹਰਾ ਹੈ ਸਤਿਗੁਰਾਂ ਦਾ।
ਮਧੁਰ ਮਧੁਰ ਕੰਨ ਧੁਨ ਸ਼ੁਭ ਬਾਣੀ,
ਜਦੋਂ ਬੋਲਦੇ ਨੇ ਇੱਦਾਂ ਜਾਪਦਾ ਜਿਵੇਂ ਹੌਲੀ ਹੌਲੀ ਆਵਾਜ਼ 'ਚ ਕੋਈ ਬੱਦਲ ਨਹੀਂ ਗਰਜਦਾ ਹੁੰਦਾ ਮਿੱਠੀ ਮਿੱਠੀ, ਇੱਕ ਤਾਂ ਹੁੰਦਾ ਵੀ ਬੜਾ ਡੂੰਘਾ ਗਰਜਦਾ ਬੱਦਲ, ਇੱਕ ਮਿੱਠੀ ਮਿੱਠੀ ਆਵਾਜ਼ ਵਿੱਚ ਬੱਦਲ ਗਰਜਦੇ ਹੁੰਦੇ, ਇੱਦਾਂ ਸਤਿਗੁਰੂ ਜੀ ਦੀ ਬਾਣੀ ਆ ਮੁੱਖ ਤੋਂ ਬੋਲਦੇ ਹਨ।
ਨਿਜ ਦਾਸਨ ਕੋ ਅੰਮ੍ਰਿਤ ਦਾਨੀ,
ਔਰ ਆਪਣਿਆਂ ਦਾਸਾਂ ਨੂੰ ਇਸ ਬਾਣੀ ਦਾ ਅੰਮ੍ਰਿਤ ਉਚਾਰਨ ਕਰਕੇ ਅਮਰ ਪਦਵੀ ਦਾ ਦਾਨ ਬਖਸ਼ ਰਹੇ ਨੇ।
ਕਹਿ ਦੁੰਦਪ ਸੁਰ ਸ਼ਬਦ ਗੰਭੀਰ,
ਜਾਂ ਇੱਦਾਂ ਕਹਿ ਲਈਏ ਵੀ ਨਗਾਰਾ ਵੱਜਦਾ ਜਿਵੇਂ ਛੋਟੀ ਆਵਾਜ਼ ਵਿੱਚ, ਇੱਦਾਂ ਸਤਿਗੁਰੂ ਜੀ ਦੀ ਆਵਾਜ਼ ਆ ਨਗਾਰੇ ਵਾਂਗੂ ਗਰਜਵੇਂ।
ਬੋਲਤ ਮਹਾ ਭਰੇ ਰਸ ਬੀਰ,
ਕਦੇ ਬੋਲਦੇ ਬੀਰ ਰਸੇ ਭਰੇ ਬੋਲਾਂ ਦੇ ਨਾਲ ਵੀ ਬੋਲਦੇ ਪੰਥ ਨੂੰ ਸਾਵਧਾਨ ਕਰਦੇ।
ਕਮਲ ਪਾਂਕਰੀ ਚਾਰੋ ਸਰੀਖੀ,
ਕਹਿੰਦੇ ਅੱਗੇ ਹੁਣ ਨੇਤਰਾਂ ਤੇ ਆ ਗਏ, ਕਹਿੰਦੇ ਨੇਤਰਾਂ ਦੇ ਉੱਤੇ ਜਿਹੜੀਆਂ ਪੌਹਾਂ ਹਨ, ਨੇਤਰਾਂ ਦੇ ਉੱਤੇ ਜਿਹੜੀਆਂ ਪਲਕਾਂ ਹਨ, ਉਹ ਕਮਲ ਦੇ ਫੁੱਲ ਦੇ ਪੱਤਿਆਂ ਵਾਂਗੂ ਹਨ।
ਆਂਖ ਬੜੀ ਜੁਗ ਤੀਖੀ ਤੀਖੀ,
ਮੋਟੀਆਂ ਮੋਟੀਆਂ ਅੱਖਾਂ ਨੇ ਕਲਗੀਧਰ ਜੀ ਦੀਆਂ, ਤੇ ਤੱਕਣੀ ਬੜੀ ਤਿੱਖੀ ਤਿੱਖੇ ਨੈਣ ਨਕਸ਼, ਕਹਿੰਦੇ ਨਾ ਵੀ ਫਲਾਣੇ ਦੇ ਨੈਣ ਨਕਸ਼ ਬੜੇ ਤਿੱਖੇ ਨੇ, ਉਹ ਸੋਹਣੇ ਹੁੰਦੇ ਆ, ਕਹਿੰਦੇ ਪਾਤਸ਼ਾਹ ਦੇ ਨੇਤਰ ਬੜੇ ਤਿੱਖੀ ਤੱਕਣੀ ਹੈ ਤੇ ਮੋਟੀਆਂ ਮੋਟੀਆਂ ਅੱਖਾਂ ਹਨ।
ਕਰੁਣਾ ਭਰੇ ਕਟਾਛ ਛਬੀਲੇ,
ਫਿਰ ਉਹਨਾਂ ਨੇਤਰਾਂ 'ਚ ਕਰੁਣਾ ਭਰੀ ਹੋਈ ਹੈ, ਦਇਆ ਭਰੀ ਹੋਈ ਹੈ, ਜਿਸ ਵੱਲ ਵੇਖਦੇ ਦਇਆ ਕਰਕੇ ਹੀ ਵੇਖਦੇ ਹਨ।
ਪਲਟਤ ਮੀਨ ਮਨੋ ਦੁਤੀ ਲੀਲੇ,
ਜਦੋਂ ਅੱਖਾਂ ਨੂੰ ਫੇਰਦੇ ਆ ਨਾ ਮਹਾਰਾਜ ਸੱਜੇ ਖੱਬੇ, ਕਹਿੰਦੇ ਇੱਦਾਂ ਜਾਪਦਾ ਜਿਵੇਂ ਪਾਣੀ 'ਚ ਦੋ ਮੱਛ ਨਹੀਂ, ਕਦੇ ਸੱਜੇ ਜਾਣ ਕਦੇ ਖੱਬੇ ਜਾਣ, ਪਾਣੀ ਵਿੱਚ ਫਿਰਦੇ ਆ ਨਾ, ਨੇਤਰਾਂ ਵਿੱਚ ਵੀ ਜਲ ਹੁੰਦਾ ਤੇ ਪਾਤਸ਼ਾਹ ਦੇ ਨੇਤਰਾਂ ਵਿੱਚ ਕਾਲੇ ਕਾਲੇ ਰੰਗ ਦੀਆਂ ਚਿੰਮੀਆਂ ਜਦੋਂ ਸੱਜੇ ਖੱਬੇ ਜਾਂਦੀਆਂ ਇੱਦਾਂ ਜਾਪਦਾ ਜਿਵੇਂ ਦੋ ਮੱਛ ਕਦੇ ਸੱਜੇ ਕਦੇ ਖੱਬੇ ਜਾ ਰਹੇ ਹੁਣ ਪਾਣੀ ਵਿੱਚ
ਚਮਕਤ ਅਨੀਦਾਰ ਬਿਨ ਆਂਜੇ
ਤੇ ਜਿਹੜੇ ਅੱਖਾਂ ਦੇ ਚਿੱਟੇ ਕੋਨੇ ਨੇ ਉਹ ਚਮਕਦੇ ਹਨ
ਜਨ ਕਟਾਰ ਕਾਰੀਗਰ ਮਾਂਜੇ
ਕਹਿੰਦੇ ਮਾਨੋ ਜਿਵੇਂ ਕਿਸੇ ਕਾਰੀਗਰ ਨੇ ਕਟਾਰਾਂ ਮਾਂਜੀਆਂ ਹੋਣ ਨਾ ਕਟਾਰਾਂ ਤੇ ਕਟਾਰਾਂ ਮਾਂਜ ਕੇ ਐਨ ਚਿੱਟੀਆਂ ਕੱਢੀਆਂ ਹੋਣ ਲਿਸ਼ਕਾਈਆਂ ਹੋਣ ਏਦਾਂ ਸਤਿਗੁਰੂ ਕਲਗੀਧਰ ਜੀ ਦੇ ਨੇਤਰਾਂ ਦੀ ਚਮਕ ਹੈ ਤਿੱਖੀ ਕਟਾਰ ਵਾਂਗੂ ਤੇਰੇ ਮੁੰਧ ਕਟਾਰੇ ਜੇ ਬੜਾ ਤਿੰਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋਂ ਖੰਨੀਆਂ ਵੰਜਾ ਤੇਰੇ ਨਾਮ ਵਿਟੋਂ ਕੁਰਬਾਨੋ ਜਾ ਤੂੰ ਤਾਂ ਮੈਂ ਮਾਣ ਕੀਆ ਹੈ ਤੁਝ ਬਿਨ ਕਿਹਾ ਮੇਰਾ ਮਾਣੋ ਤੇਰੇ ਮੁੰਧ ਕਟਾਰੇ ਜੇ ਬੜਾ ਗੁਰੂ ਨਾਨਕ ਸਾਹਿਬ ਕਹਿ ਰਹੇ ਹੇ ਵਾਹਿਗੁਰੂ ਤੇਰੇ ਨੇਤਰ ਜਿਵੇਂ ਕਟਾਰ ਨਹੀਂ ਹੁੰਦੀ ਤਿੱਖੀ ਕਹਿੰਦੇ ਉਹਦੇ ਵਾਂਗੂ ਨੇ ਕਟਾਰ ਵਾਂਗੂ ਤਿੱਖੇ ਤਿੱਖੇ ਨੇਤਰ ਮਾਂ ਕਵੀ ਜੀ ਉਹੀ ਬਚਨ ਲੈ ਰਹੇ ਗੁਰੂ ਨਾਨਕ ਸਾਹਿਬ ਦੇ ਇੱਥੇ ਕਵਿਤਾ ਵਿੱਚ ਕਹਿੰਦੇ ਕਲਗੀਧਰ ਜੀ ਦੀਆਂ ਅੱਖਾਂ ਇੱਦਾਂ ਚਮਕਦੀਆਂ ਤਿੱਖੀਆਂ ਜਿਵੇਂ ਮਾਨੋ ਕਿਸੇ ਕਾਰੀਗਰ ਨੇ ਕਟਾਰ ਮਾਂਝ ਮਾਂਝ ਕੇ ਐਨ ਲਿਸ਼ਕਾਈ ਹੋਵੇ ਇੱਦਾਂ ਗੁਰਦੇਵ ਦੇ ਨੇਤਰਾਂ 'ਚ ਲਿਸ਼ਕ ਨਜ਼ਰ ਆਉਂਦੀ ਕਟਾਰ ਵਾਂਗੂ ਤਿੱਖੇ
ਜਗ ਮੈਂ ਨਰ ਨਾਰੀ ਅਸਕੋ ਹੈ
ਕਹਿੰਦੇ ਇਸ ਜਗਤ ਵਿੱਚ ਕਿਹੜਾ ਐਸਾ ਨਰ ਕਿਹੜੀ ਐਸੀ ਨਾਰੀ ਇਸਤਰੀ ਹੈ
ਅਤ ਕਠੋਰ ਜਿਸ ਕੋ ਨੈ ਮੋਹੇ
ਕਿਹੜਾ ਕੋਈ ਐਸਾ ਅਤ ਕਠੋਰ ਹੈ ਜਿਹੜਾ ਕਲਗੀਧਰ ਜੀ ਦੇ ਦਰਸ਼ਨ ਕਰੇ ਤੇ ਮੋਹਿਆ ਨਾ ਜਾਵੇ ਮਾਂ ਕਵੀ ਜੀ ਕਹਿੰਦੇ ਮੈਨੂੰ ਨਹੀਂ ਕੋਈ ਦਿਸਦਾ ਕਿਹੜਾ ਐਸਾ ਨਰ ਨਾਰੀ ਕਿ ਕਲਗੀਧਰ ਦੇ ਐਸੇ ਸੋਹਣੇ ਸਰੂਪ ਨੂੰ ਵੇਖੇ ਤੇ ਮੋਹਿਆ ਨਾ ਜਾਵੇ
ਮਨੋ ਨਿਪੁੰਨਤਾ ਵਿਦੇ ਉਪਜਾਈ
ਕਹਿੰਦੇ ਮਾਨੋ ਵਿਧਾਤੇ ਨੇ ਆਪਣੀ ਪੂਰੀ ਨਿਪੁੰਨਤਾ ਵੀ ਸਰੂਪ ਬਣਾਉਣਾ ਸਰੀਰ ਦੀ ਰਚਨਾ ਕਰਨੀ ਹੈ ਆਪਣੀ ਪੂਰੀ ਨਿਪੁੰਨਤਾ ਮਾਨੋ ਵਿਧਾਤੇ ਨੇ ਕਲਗੀਧਰ ਦੇ ਸਰੂਪ ਨੂੰ ਬਣਾ ਕੇ ਰਚੀ ਹੋਵੇ ਹਾਂਜੀ
ਹੁਤੀ ਜਿਤਕ ਸਭ ਲਾਏ ਦਿਖਾਈ
ਜਿੰਨੀ ਉਹਦੀ ਸ਼ਕਤੀ ਸੀ ਵਿਧਾਤੇ ਦੀ ਉਹਨੇ ਆਪਣੀ ਪੂਰੀ ਸ਼ਕਤੀ ਲਾ ਕੇ ਗੁਰਦੇਵ ਦੀ ਕਾਇਆ ਦੀ ਬਣਤਰ ਬਣਾਈ ਹੈ
ਕਿਰਪਾ ਕਰਤ ਜਿਸ ਕੀ ਦਿਸ਼ ਹੇਰੇ
ਜਿਹਦੇ ਵੱਲ ਵੀ ਕਲਗੀਧਰ ਜੀ ਕਿਰਪਾ ਭਰੀ ਨਿਗਾਹ ਕਰਕੇ ਵੇਖਦੇ ਨੇ ਤੱਕਦੇ ਹਨ
ਬਿਨ ਦਾਮਨ ਤਿੰਨ ਠਾਨਤ ਚੇਰੇ
ਕਹਿੰਦੇ ਬਿਨਾਂ ਰੱਸੀਓਂ ਬੰਨ ਲੈਂਦੇ ਰੱਸੀ ਦੀ ਲੋੜ ਨਹੀਂ ਪੈਂਦੀ ਬੰਨਣ ਲਈ ਜਿਹਦੇ ਵੱਲ ਵੇਖ ਲੈਂਦੇ ਉਹ ਬੰਨਿਆ ਹੋਇਆ ਕਲਗੀਧਰ ਦੇ ਪਿੱਛੇ ਖਿੱਚਿਆ ਖਿੱਚਿਆ ਆਪੇ ਹੀ ਤੁਰਿਆ ਫਿਰਦਾ ਬਿਨਾਂ ਰੱਸੀਆਂ ਤੋਂ ਬੰਨ ਲੈਂਦੇ ਜਿਹਨੂੰ ਵੇਖਦੇ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਤੇਰੇ ਮੁੰਦ ਕਟਾਰੇ ਜੇਵੜਾ ਜੇਵੜਾ ਕਹਿੰਦੇ ਨੇ ਰੱਸੀ ਨੂੰ ਮਹਾਰਾਜ ਤੇਰੀ ਜਿਹੜੀ ਕਟਾਰ ਭਰੀ ਨਿਗਾਹ ਹੈ ਸਾਹਿਬ ਜੀ ਤੁਹਾਡੀ ਤੱਕਣੀ ਹੈ ਨਾ ਕਟਾਰ ਵਾਂਗੂ ਤਿੱਖੀ ਜਦੋਂ ਤੁਸੀਂ ਮੇਰੇ ਵੱਲ ਵੇਖਦੇ ਹੋ ਤੇ ਉਹ ਰੱਸੀ ਬਣ ਕੇ ਮੈਨੂੰ ਬੰਨ ਲੈਂਦੀ ਹੈ ਤੇਰੇ ਮੁੰਦ ਕਟਾਰੇ ਜੇਵੜਾ ਜੇਵੜਾ ਨਾਮ ਰੱਸੀ ਦਾ ਤਿੰਨ ਲੋਭੀ ਲੋਭ ਲੁਭਾਇਆ ਕਹਿੰਦੇ ਮੈਂ ਲੋਭੀ ਨੂੰ ਤੁਸੀਂ ਆਪਣੇ ਦਰਸ਼ਨਾਂ ਦੀ ਤੱਕਣੀ ਨਾਲ ਵੇਖ ਕੇ ਲੁਭਾਏ ਮਾਨ ਕਰ ਲਿਆ ਹੁਣ ਚਿਤ ਕਰਦਾ ਵੇਖੀ ਜਾਈਏ ਦਰਸ਼ਨ ਕਰੀ ਜਾਈਏ ਆਪ ਜੀ ਦੇ ਸੋਹਣੇ ਸਵਰੂਪ ਤੋਂ ਇਹ ਨੇਤਰ ਪਾਸੇ ਹਟਣੀ ਨਾ ਇਹ ਭਾਵਨਾ ਮਾਂ ਕਵੀ ਜੀ ਦੱਸ ਰਹੇ ਕਿ ਜਿਹਦੇ ਵੱਲ ਵੇਖਦੇ ਮਾਨੋ ਬਿਨਾਂ ਰੱਸੀ ਤੋਂ ਬੰਨ੍ਹ ਲੈਂਦੇ ਉਹਨੂੰ ਕਾਬੂ ਕਰ ਲੈਂਦੇ ਕਲਗੀਧਰ ਜੀ
ਅਤ ਸੁੰਦਰ ਸ਼ੋਭਤ ਗਰਬੀਲਾ ਹੈ
ਮਹਾਰਾਜ ਗਰਬੀਲੇ ਹਨ ਵੀ ਰਸ ਵਾਲੇ ਬੜੇ ਸੋਭੇ ਲੱਗ ਰਹੇ ਹਨ ਸੁਭਾਏ ਮਾਨ ਲੱਗ ਰਹੇ ਹਨ
ਰਸ ਕੇ ਬਰਸ ਤੇ ਅਧਿਕ ਛਬੀਲੇ
ਵਿਖੇ ਸਾਰੇ ਰਸ ਹਨ ਵੀ ਰਸ ਸ਼ਾਂਤ ਰਸ ਕਰੁਣਾ ਰਸ ਆਦਿਕ ਰਸ ਦੇ ਮਹਾਰਾਜ ਛਬੀਲੇ ਹਨ
ਮਨੋ ਲਾਜ ਕੇ ਪਰੇ ਜਹਾਜਾ
ਖਾਲਸਾ ਜੀ ਉਹ ਇਹ ਰਸ ਨਹੀਂ ਇਹ ਲਾਜ ਹੈ ਇਹ ਲਾਜ ਨਹੀਂ ਇਹ ਬਖਸ਼ਿਸ਼ ਹੈ ਇਹ ਮੇਹਰ ਹੈ ਇਹ ਆਨੰਦ ਹੈ ਮਹਾਰਾਜ ਜਹਾਜ ਭਰੇ ਹੋਏ ਹਨ
ਚੰਚਲ ਮਹਾ ਦ੍ਰਿਗੰਜਲ ਸਾਜਾ
ਲਿਖੇ ਚੰਚਲਤਾ ਵੀ ਹੈ ਦੋ ਪੱਖ ਹੁੰਦੀਆਂ ਅੱਖਾਂ ਭਗਤੀ ਵਾਲੀ ਹੋਣ ਝੁਕੀ ਰਹਿੰਦੀ ਥੱਲੇ ਚੰਚਲਤਾ ਕੀ ਹੈ ਵੀ ਅੱਖਾਂ ਵੀ ਰਸ ਵਾਲੀਆਂ ਹੋਣ ਜੋਧੇ ਦੀ ਅੱਖਾਂ ਘੁੰਮਦੀਆਂ ਰਹਿੰਦੀਆਂ ਕਦੋਂ ਕਿੱਥੋਂ ਵਾਰ ਆ ਜਾਵੇ ਕਿੱਥੋਂ ਤੀਰ ਆ ਜਾਵੇ ਤੇ ਗਤਕੇ ਵਿਖੇ ਅੱਖਾਂ ਸ਼ਾਂਤ ਰਹਿੰਦੀਆਂ ਭਾਵ ਕਿ ਇੱਕ ਚੱਕ ਧਿਆਨ ਰਹਿੰਦਾ ਦੁਸ਼ਮਣ ਦੀ ਅੱਖਾਂ ਵਿਖੇ ਵੀ ਕਿਵੇਂ ਉਹਨੂੰ ਮਾਰਨਾ ਹੈ ਕਿਵੇਂ ਵਾਰ ਕਰਨਾ ਹੈ ਐਸਾ ਧਿਆਨ ਮਹਾਰਾਜ ਦਾ ਅੱਖਾਂ ਗੰਭੀਰ ਵੀ ਹਨ ਤੇ ਬੜੀਆਂ ਚੰਚਲ ਵੀ ਹਨ
ਫਿਰ ਕੁੱਟੀ ਕੁਟਿਲ ਕਮਾਨ ਸਮਾਨਾ
ਫਿਰ ਕੁੱਟੀ ਅੱਖਾਂ ਉੱਤੇ ਜੜੀ ਹੈ ਕਮਾਨ ਦੇ ਸਮਾਨ ਬੜੀ ਤਿੱਖੀ ਹੈ
ਭਰਿਓ ਭਾਗ ਤੇ ਪਾਲ ਮਾਨਾ
ਭਾਗ ਜਾਗ ਪੈਣ ਮਹਾਰਾਜ ਅੱਜ ਉਹਨਾਂ ਨੂੰ ਮਹਾਰਾਜ ਨਿਹਾਲ ਕਰ ਰਹੇ ਹਨ ਜਿਨ੍ਹਾਂ ਦੇ ਮੱਥੇ ਤੇ ਬਖਸ਼ਿਸ਼ ਹੋਣ ਵਾਲੀ ਹੈ ਉਹਨਾਂ ਵੱਲ ਵੇਖ ਕੇ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਹਨ
ਮੇਚਕ ਚਿਕਵਨ ਕੇਸ ਅਸ਼ੇਸ਼
ਕੇਸ ਹਨ ਬੜੇ ਚਿਕਨੇ ਚਿਕਨੇ ਹਨ ਬੜੇ ਸੋਹਣੇ ਸੋਹਣੇ ਲੰਬੇ ਲੰਬੇ ਕੇਸ ਸਤਿਗੁਰ ਮਹਾਰਾਜ ਦੇ ਇਹ ਵਾਲ ਹਨ
ਸਰ ਉਸ਼ਨੀਕ ਸੁਹਾਏ ਅਸ਼ੇਸ਼
ਤੇ ਬੜੀ ਉੱਚੀ ਦਸਤਾਰ ਹੈ ਦੁਮਾਲਾ ਹੈ ਸਾਡੀ ਦਸਤਾਰਾਂ ਹਨ ਉਹ ਦੁਮਾਲਾ ਸੀ ਧਿਆਨ ਰੱਖਣਾ ਫਰਕ ਹੈ ਦਸਤਾਰ ਜਿਹੜੀ ਹੱਥਾਂ ਦੁਆਰਾ ਸਜਾਈ ਜਾਵੇ ਦਸਤ ਦਸ ਆਖਦੇ ਹੱਥਾਂ ਨੂੰ ਹੱਥਾਂ ਦੁਆਰਾ ਸਜਾਈ ਜਾਵੇ ਉਹ ਹੈ ਦਸਤਾਰ ਉਹ ਦੁਮਾਲਾ ਜਿਹੜੇ ਗੋਲ ਕੇਸਾਂ ਵਿਖੇ ਕੇਸਕੀ ਪਾ ਕੇ ਗੋਲ ਚੱਕਰੀ ਪਾ ਕੇ ਸ਼ਸਤਰ ਪਾ ਕੇ ਅੰਦਰ ਸਜਾਉਂਦੇ ਹਨ ਉੱਤੋਂ ਫਿਰ ਵਰ ਵਰ ਲਾ ਕੇ ਅਗਾਂਹ ਤੇ ਇਹ ਸ਼ਸਤਰ ਲਗਾਉਣੇ ਹਨ ਕਈ ਤਰ੍ਹਾਂ ਦੇ ਬਾਗ ਆਦਿ ਲਗਾ ਕੇ ਉਹ ਦੁਮਾਲਾ ਮਹਾਰਾਜ ਸਜਾ ਰਹੇ ਹਨ
ਕਲਗੀ ਜਿਗਾ ਜ਼ੇਬ ਜਿਨਜ਼ਾਰ
ਇਸ ਦਸਤਾਰ ਚਾ ਕੇ ਉਤਾਂ ਕਲਗੀ ਲਗਾਈ ਗਈ ਹੈ ਜਿਗਾ ਸਜਾ ਕੇ ਮਹਾਰਾਜ ਬੜੇ ਸੋਹਣੇ ਲੱਗ ਰਹੇ ਹਨ
ਜਬਰ ਜੋਤ ਜਗਮਗਤ ਜਵਾਰ
ਜਿਗਾ ਵਿਖੇ ਕਲਗੀ ਵਿਖੇ ਜਿਹੜੇ ਹੀਰੇ ਮੋਤੀ ਜਗਮਗ ਜਗਮਗ ਕਰ ਰਹੇ ਹਨ
ਸਰਬ ਭੂਖਨ ਭੂਖਤ ਚਾਰ ਭਾਰੇ
ਭੂਖਨ ਸਾਰੇ ਗਹਿਣੇ ਬੜੇ ਸੋਹਣੇ ਹਨ ਤੇ ਬਹੁਤ ਬੇਸ਼ੁਮਾਰ ਕੀਮਤੀ ਹਨ ਐਸੀ ਸੋਭਾ ਹੈ ਮੇਰੇ ਕਲਗੀ ਧਰ ਪਾਤਸ਼ਾਹ ਜੀ ਦੀ
ਲਾਗੇ ਮੋਲ ਮਿਸਾਲ ਸੁਧਾਰੇ
ਐਸੇ ਮਹਾਰਾਜ ਬੜੇ ਅਮੋਲਕ ਹਨ ਜਿਨ੍ਹਾਂ ਨੇ ਅਮੋਲਕ ਰਤਨ ਪਾਏ ਹੋਏ ਹਨ
ਕੰਚਨ ਕੇ ਕੰਕਨ ਕਤੀਰੇ
ਆਪਣੇ ਹੱਥਾਂ ਵਿਖੇ ਮਹਾਰਾਜ ਨੇ ਸੋਨੇ ਦੇ ਕੜੇ ਪਾਏ ਹੋਏ ਹਨ ਜਿਨ੍ਹਾਂ ਵਿਖੇ ਹੀਰੇ ਜੜੇ ਹੋਏ ਹਨ
ਜਰੇ ਰੁਚਿਰ ਕਾਰੀਗਰ ਚੀਰੇ
ਕਿਸੇ ਚੰਗੇ ਕਾਰੀਗਰ ਨੇ ਉਹਨਾਂ ਕੜਿਆਂ ਵਿਖੇ ਹੀਰੇ ਜੜੇ ਹੋਣ ਇਹ ਹੀਰੇ ਬੇਸ਼ੁਮਾਰ ਕੀਮਤੀ ਹਨ
ਨਵ ਰਤਨੇ ਇਸ ਪੰਥ ਸੁਆਏ
ਤੇ ਨੌ ਰਤਨ ਇੱਕ ਰਤਨ ਵੀ ਮਿਲ ਜਾਵੇ ਤਾਂ ਬੜਾ ਔਖਾ ਹੈ ਨੌ ਰਤਨ ਉਹਨਾਂ ਹੀਰਿਆਂ ਵਿਖੇ ਵੱਖ ਵੱਖ ਜੜੇ ਹੋਏ ਇੱਕ ਇੱਕ ਤਰ੍ਹਾਂ ਦੇ ਐਸੇ ਇਹ ਕੜੇ ਸਜਾਏ ਹੋਏ ਕਿ ਜਗਮਗ ਜਗਮਗ ਇਹ ਰਤਨ ਕਰ ਰਹੇ ਹਨ
ਨਵ ਗ੍ਰਹਿ ਮਨੋ ਪੁਜਾ ਲਪਟਾਏ
ਮਾਨੋ ਇਹ ਨੌ ਰਤਨ ਨਹੀਂ ਨੌ ਗ੍ਰਹਿ ਹੀ ਆ ਗਏ ਹੋਣ ਨੌ ਗ੍ਰਹਿ ਭਾਵ ਲੋਕੀ ਆਖਦੇ ਸ਼ਨੀ ਗ੍ਰਹਿ ਬੜਾ ਭੈੜਾ ਹੈ ਪਰ ਨਹੀਂ ਇਹ ਤੇ ਸ਼ਨੀ ਗ੍ਰਹਿ ਤੇ ਹੱਥਾਂ ਵਿਖੇ ਹੈ ਇੱਥੇ ਬਖਸ਼ਿਸ਼ ਕਰਨ ਵਾਲਾ ਸ਼ਨੀ ਗ੍ਰਹਿ ਹੈ ਇੱਥੇ ਮੰਗਲ ਗ੍ਰਹਿ ਇੱਥੇ ਸਾਰੇ ਗ੍ਰਹਿ ਬੜੇ ਸੋਹਣੇ ਹਨ ਤੇ ਐਸੇ ਗੁਰੂ ਕਲਗੀ ਧਰ ਪਾਤਸ਼ਾਹ ਦੇ ਹੱਥਾਂ ਵਿਖੇ ਸਾਰੀ ਬਖਸ਼ਿਸ਼ ਹੈ
ਵਰਣ ਵਰਣ ਬਰ ਬਸਤਰ ਅਮੀ ਸਿੰਘ
ਵਰਣ ਵਰਣ ਰੰਗ ਬਿਰੰਗੇ ਬਸਤਰ ਮਹਾਰਾਜ ਰੋਜ਼ ਪਾਉਂਦੇ ਹਨ ਕਦੀ ਲਾਲ ਲਾਲ ਭਾਵ ਬੜੇ ਸੋਹਣੇ ਬੀਰਸ ਵਾਲੇ ਕਦੀ ਨੀਲੇ ਬਸਤਰ ਮਹਾਰਾਜ ਕਦੀ ਚਿੱਟੇ ਪਾ ਰਹੇ ਹਨ ਕਦੀ ਕਿਹੜੇ ਬਸਤਰ ਪਾ ਰਹੇ ਹਨ
ਪੈਰ ਤੇ ਰੀਤ ਨਵੀਨੀ ਬੇਚੰਗ
ਸਤਿਗੁਰ ਦੀ ਵੇਸ ਇਹ ਪੂਜਾ ਇਹ ਸਾਰੀ ਆਭਾ ਬੜੀ ਨਵੀਨ ਰਹਿੰਦੀ ਹੈ
ਛਾਪ ਛਲਾਇਨ ਤੇ ਛਬ ਚਾਜਤ
ਬੜੀ ਛਾਪ ਮਹਾਰਾਜ ਨੇ ਆਪਣੇ ਉਂਗਲੀਆਂ ਵਿਖੇ ਪਾਈ ਹੋਈ ਹੈ
ਘਰ ਮੈਂ ਕਰਗ ਵਿਸਾਲ ਬਿਰਾਜਤ
ਆਪਣੇ ਗਲੇ ਵਿਖੇ ਸਤਿਗੁਰ ਨੇ ਗਾਤਰੇ ਵਾਲੀ ਇਹ ਤੇਗ ਸਜਾਈ ਹੋਈ ਹੈ ਖੜਗ ਖੜਗ ਆਖਦੇ ਤੇਗ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰਤੀ ਸਹਿਬ ਸੋਹੀ ਸਹਿਤੀ ਯਹ ਹਮਾਰੇ ਪੀਰ ਐਸੀ ਖੜਗ ਸਤਿਗੁਰ ਨੇ ਵੱਡੀ ਸਜਾਈ ਹੋਈ ਹੈ
ਤਨ ਵਿਦਿਆ ਅਭਿਆਸ ਕਰਾਵੇ
ਰੋਜ਼ ਮਹਾਰਾਜ ਧਨੁਖ ਵਿਦਿਆ ਦਾ ਅਭਿਆਸ ਕਰਾਉਂਦੇ ਹਨ
ਕਹਿ ਕਰ ਖਪਰੇ ਤੀਰ ਕਰਾਵੇ
ਕਾਰੀਗਰ ਨੂੰ ਕਹਿ ਕਹਿ ਕੇ ਚਾਰ ਉਂਗਲ ਖਪਰੇ ਤੀਰ ਮਹਾਰਾਜ ਬਣਵਾਉਂਦੇ ਹਨ
ਧਰ ਧਰ ਮਾਰੇ ਦੂਰ ਨਿਸ਼ਾਨਾ
ਕਮਾਨ ਤੇ ਰੱਖ ਰੱਖ ਕੇ ਤੀਰ ਛਾ ਛਾ ਖਿੱਚਦੇ ਹਨ ਤੇ ਦੂਰ ਨਿਸ਼ਾਨਾ ਬੰਦੇ ਹਨ
ਬੜੇ ਬੇਗ ਤੇ ਛੂਟੇ ਮਾਨਾ
ਜਾਂਦਾ ਜਦੋਂ ਤੀਰ ਦੂਰ ਤੱਕ ਜਾਂਦਾ ਹੈ ਜਿੱਥੇ ਜਾਂਦਾ ਉੱਥੇ ਸਿੱਧਾ ਵਾਰ ਕਰਦਾ ਹੈ।
ਚਾਂਪ ਕਠੋਰ ਕਹਿਤ ਬਣਵਾਵੇ, ਤੇ
ਚਾਂਪ ਇਹ ਤਨੁਸ਼ਬਾਨ ਬੜਾ ਕਠੋਰ ਹੈ ਸਤਿਗੁਰੂ ਜੀ ਕਹਿ ਕੇ ਬਣਵਾਉਂਦੇ ਹਨ।
ਬੜ ਬਲ ਕਰ ਜੋ ਐਂਚ ਹੋ ਜਾਵੇ,
ਆਮ ਜਿਹੜਾ ਡਰਪੋਕ ਹੋਵੇ ਕਾਇਰ ਹੋਵੇ ਚੰਨ ਮਾਰੋ ਥੱਲੇ ਗਿਰ ਜਾਵੇ ਉਹ ਕੀ ਖਿੱਚੇਗਾ, ਉਹਨੂੰ ਖਿੱਚਣਾ ਬੜਾ ਔਖਾ ਹੈ। ਤੇ ਮਹਾਰਾਜ ਖਿੱਚ ਖਿੱਚ ਕੇ ਸ਼ਾਹ ਸ਼ਾਹ ਕਰਦੇ ਇੱਕ ਮਾਨ ਖਿੱਚ ਰਹੇ ਹਨ।
ਸੰਵਤ ਏਕ ਬਿਤੇ ਪੁਨਕਾ ਤਨ ਦੁਗਨੋ ਦਿੜ ਕਰ ਮੈਂ ਗਏ।
ਇੱਕ ਸਾਲ ਬਾਅਦ ਮਹਾਰਾਜ ਆਪਣਾ ਧਨੁੱਖ ਬਦਲਦੇ ਹਨ। ਉਮਰ 13 ਸਾਲ ਦੀ ਧਨੁੱਖ ਬਦਲ ਲਿਆ, ਉਮਰ 14 ਸਾਲ ਦੀ ਹੋਈ ਧਨੁੱਖ ਬਦਲ ਲਿਆ। ਕਿਉਂ? ਜਿਤਨਾ ਬਲ ਵੱਧ ਰਿਹਾ ਉਤਨਾ ਉਹਦੀ ਸੋਭਾ ਵੀ ਵੱਧ ਰਹੀ ਹੈ, ਉਤਨਾ ਰਸ ਵੱਧ ਰਿਹਾ, ਉਤਨਾ ਜ਼ੋਰ ਵੱਧ ਰਿਹਾ। ਤੇ ਮਹਾਰਾਜ ਸਾਲ ਬਾਅਦ ਆਪਣਾ ਤਨੁਸ਼ਬਾਨ ਬਦਲਦੇ ਹਨ।
ਜੰਗੀ ਤੀਰ ਪੁਲਾ ਦੀ ਖਪਰੇ,
ਜੰਗੀ ਤੀਰ ਹਨ ਚਾਰ ਉਂਗਲ ਖਪਰੇ ਤੀਰ, ਐਸੇ ਜੰਗੀ ਤੀਰ ਹਨ ਜਦੋਂ ਚਲਾਉਂਦੇ ਹਨ ਦੁਸ਼ਮਣ ਤੇ ਸਿੱਧਾ ਵਾਰ ਕਰਨ ਵਾਲੇ ਹਨ।
ਕਹਿ ਕਹਿ ਪ੍ਰਿੰਦ ਕਰਾਵੇਂ ਅਪਰੇ,
ਸਤਿਗੁਰੂ ਜੀ ਐਸੇ ਕਹਿ ਕਹਿ ਕੇ ਬੜੇ ਸੋਹਣੇ ਤੀਰ ਬਣਵਾਉਂਦੇ ਹਨ।
ਹੇਰ ਹੇਰ ਤੀਕਨ ਬੜ ਤੀਰੰਗ,
ਇਹਨਾਂ ਤਿੱਖੇ ਤੀਰਾਂ ਨੂੰ ਵੇਖ ਵੇਖ ਕੇ ਸਤਿਗੁਰੂ ਮਹਾਰਾਜ ਜੀ
ਸ਼੍ਰੀ ਗੋਬਿੰਦ ਸਿੰਘ ਗੁਣੀ ਗਈ ਰੰਗ,
ਸ਼੍ਰੀ ਗੋਬਿੰਦ ਸਿੰਘ ਗੁਣੀ ਗਈ ਰੰਗ, ਗੁਣਾ ਦੇ ਖਜ਼ਾਨੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੁੰਦੇ ਹਨ।
ਤੁਰਕ ਸ਼ਤਰੂ ਗਨ ਅੰਗ ਮਝਾਰੇ, ਮਮ ਕਰਤੇ ਪ੍ਰਵਿਸ਼ੇ ਕਿਸ ਵਾਰੇ,
ਵੇਖ ਕੇ ਬੜੇ ਖੁਸ਼ ਹੋ ਰਹੇ ਵੀ ਐਸੇ ਖਪਰੇ ਤੀਰ ਚਾਰ ਉਂਗਲ ਤੀਰ ਜਿਹੜਾ ਤੁਰਕਾਂ ਵਿਖੇ ਜਾਣਗੇ ਉਹਨਾਂ ਦੁਸ਼ਮਣ ਨੂੰ ਤੁਰਕਾਂ ਦੇ ਸਰੀਰ ਨੂੰ ਅੰਗੇ ਨੂੰ ਵੇਹਦੇ ਹੋਏ ਪਾਰ ਹੋ ਜਾਣਗੇ।
ਕਬੂ ਜੰਗ ਮੈਂ ਬਣੇ ਨਿਸ਼ੰਗਾ,
ਕਦੀ ਜੰਗ ਹੋਵੇਗਾ ਨਿਸ਼ੰਗ ਹੋ ਕੇ ਬੇਖੋਫ ਹੋ ਕੇ ਇਹ ਤੀਰ ਚਲਾਵਾਂਗੇ।
ਕਰੇ ਪ੍ਰਹਾਰਨ ਕਰਨ ਕਤੰਗਾ,
ਖੜਕ ਦਾ ਪ੍ਰਹਾਰ ਕਰਾਂਗੇ ਜਿਹੜਾ ਆਵੇਗਾ ਉਹਨੂੰ ਝਾੜ ਦੇਵਾਂਗੇ।
ਕਬ ਤੁਫੰਗ ਕੋ ਗਹਿ ਚਲਾਵੇ, ਮਾਰ ਲੱਚ ਕੋ ਤਰੇ ਗਿਰਾਵੇ,
ਗੋਲੀ ਚਲਾਵਾਂਗੇ ਦੋ ਨਾਲੀ ਚਲਾਵਾਂਗੇ ਪਿਸਟਲ ਚਲਾਵਾਂਗੇ ਜਿਹੜਾ ਸਾਹਮਣੇ ਦੁਸ਼ਮਣ ਠਾਂ ਦੇ ਕੇ ਥੱਲੇ ਗਿਰੇਗਾ। ਇਸ ਤਰ੍ਹਾਂ ਮਹਾਰਾਜ ਅੱਜ ਉਹ ਨਜ਼ਾਰੇ ਵੇਖ ਰਹੇ ਹਨ ਜਿਹੜੇ ਨਜ਼ਾਰੇ ਆਉਣ ਵਾਲੇ ਹਨ।
ਇਤਿਆਦਿਕ ਆਯੁਧੇ ਅਭਿਆਸੇ, ਦਿਨ ਪ੍ਰਤ ਸਤਿਗੁਰ ਕਰਤ ਬਿਲਾਸੇ,
ਇਤਿਆਦਿਕ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸ਼ਸਤਰ ਵਿਦਿਆ ਦਾ ਅਭਿਆਸ ਕਰ ਰਹੇ ਹਨ। ਕਦੀ ਤੀਰ ਚਲਾਉਣਾ, ਕਦੀ ਤਲਵਾਰਬਾਜ਼ੀ ਕਰਨੀ, ਕਦੀ ਘੋੜਬਾਜ਼ੀ ਕਰਨੀ, ਕਦੀ ਨੇਜਾਬਾਜ਼ੀ ਕਰਨੀ, ਤੇ ਰੋਜ਼ ਮਹਾਰਾਜ ਇਹ ਅਭਿਆਸ ਕਰਦੇ ਹਨ। ਤੇ ਕਿਵੇਂ ਸਤਿਗੁਰੂ ਜੀ ਅਗਾਂਹ ਆਪਣੇ ਕੌਤਕ ਵਿਖਾ ਰਹੇ ਹਨ, ਸਿੱਖਾਂ ਦਾ ਉਧਾਰ ਵੀ ਕਰ ਰਹੇ ਹਨ, ਤੇ ਅਗਾਂਹ ਜਿਵੇਂ ਜੰਗਾਂ ਹੋਣਗੀਆਂ। ਇਹ ਕਥਾ ਆਪ ਜੀ ਅਗਲੇ ਪ੍ਰਕਰਨਾਂ ਵਿਖੇ ਸ਼੍ਰਵਣ ਕਰਨਾ ਜੀ।